service.
A car, truck, and lube.
Call Jess O'Raja, 905-565-1100.
1776 Myerside Drive in Mississauga. A car, truck, and lube.
डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
SNS Lawyers को इन सारे सवालों के जवाब ते तुहाडे हक ले लड़न वास्ते लियाकत है अपने हक जानने ले या सलाह लेने ले आज ही SNS Lawyers नु कॉल करो 416-655-2000
लाइन ऑफ क्रेडिट भी ले देंगे 11 सालों के तजुर्बेकार मॉर्गेज अलायंस ब्रोकर कैनी तालिवाल लाइसेंस नंबर 10530 कॉल 9058122800 905-812-2800 और विजिट mortgagebuddies.ca
ओ छाए पहने कैनी तालिवाल
जद होर वधेरे स्थानक भाईचारक कारोबार अते सेवावां खुल रहे हन अते सामूहिक एकत्रतावां नूं वधा के 10 लोकां तक कर दित्ता गया है तां साडे वास्ते एक दूजे दी रखिया करन लई अपणियां कोशिशां नूं जारी रखना लाजमी है शारीरिक दूरी बनाई रखन दी पालना करो 2 मीटर दी विथ ते रहो जद शारीरिक दूरी बनाई रखना एक चुनौती होवे तां मास्क पहनो अते अपने हत्थां नूं बार-बार धोणा जारी रखो जे तुहानूं चिंता हो रही है कि तुहानूं कोविड-19 दी बीमारी हो सकदी है जां तुहाडा वायरस नाल संपर्क होया हो सकता है ता टेस्ट कराओ अंदर जा बाहर सुरक्षित रहो जिंदगियां बचाओ वधेरे जानकारी ले ontario.ca/coronavirus देखो ओंटारियो सरकार द्वारा भुगतान शुदा
हाँ जी एक पैराडिकल कंपनी ट्रैफिक टिकट मिल गई है ओंटारियो जा यूएसए दे विच अपना ड्राइविंग अब्स्ट्रैक्ट जा CVOR साफ सुथरा रखन लई जा स्मॉल क्लेम्स कोर्ट मैटर है तुसी किसे दे दावा करना है जा तुहाडे ते किसे ने दावा कर देता है जा तुहाडे विरुद्ध जजमेंट हो गई है जा तुहाडा किरायेदार तुहानू किराया नहीं दे रहा उस नू कढ़णा है जा सिटी बाय लॉ दी कोई उल्लंघना हो गई है ता अज ही भरोसेयोग तुहाडी अपनी पैराडिकल कंपनी थ्री लायंस पैराडिकल सर्विसेज नू फोन करो 905-451-9777 451-9777 चार मैली ड्राइव यूनिट 23 ब्रैम्पटन दे विच इथे तुहाडी ही भाषा विच लाइसेंस्ड पैराडिकल वल्लों सर्विसेज मुहैया कीतियां जांदियां हन
वाह बराड़ साहब मकान ते तुहाडा बहुत सोहणा है मुबारकां तुहानू
ओ जी असली मुबारकबाद दे हकदार तां हरमेल सिद्धू जी ने
होमलाइन सिल्वर सिटी वाले हरमेल सिद्धू
जी बिल्कुल ठीक फरमाया तुसी ओना दी बदौलत ही सानू इन्नी वधिया डील च इन्ना सोना घर मिले जी हाँ जेकर तुसी भी घर खरीदना या बेचना होवे या कोई बिजनेस इन्ना तो ज्यादा ईमानदार ते नेक सलाह वाला तुहानू होर कोई नहीं मिल सकदा
उन्हें कॉल करो हरमेल सिद्धू नू 647-401-6565
647-401-6565 ਬ੍ਰੈਂਪਟਨ ਦੇ ਵਿੱਚ ਹਾਈਵੇ 10 ਤੇ ਸਟੀਲਸ ਦੇ ਇੰਟਰਸੈਕਸ਼ਨ ਤੇ ਸ਼ਾਪਰਜ਼ ਵਰਲਡ ਤੇ ਸ਼ੈਲਡਨ ਕਾਲਜ ਵਾਲੇ ਏਰੀਏ 'ਚ ਆਉਣ ਵਾਲੇ ਸਾਲਾਂ 'ਚ 10 ਤੋਂ ਉੱਪਰ ਹਾਈ ਰਾਈਜ਼ ਕੌਂਡੋ ਤੇ ਟਾਊਨ ਹਾਊਸ ਪ੍ਰੋਜੈਕਟ ਆ ਰਹੇ ਨੇ। ਅਸੀਂ ਐਸੇ ਏਰੀਏ 'ਚ ਨਵੇਂ ਟਾਊਨ ਹਾਊਸਿਸ ਤੇ ਕੌਂਡੋਜ਼ ਦਾ ਪਹਿਲਾ ਪ੍ਰੋਜੈਕਟ ਵੇਚ ਰਹੇ ਹਾਂ। ਜਦੋਂ ਬਾਕੀ ਪ੍ਰੋਜੈਕਟ ਰਿਲੀਜ਼ ਹੋਣੇ ਨੇ ਉਦੋਂ ਤੱਕ ਕੀਮਤਾਂ 'ਚ ਕਾਫੀ ਵਾਧਾ ਹੋ ਜਾਣਾ ਤੇ ਉੱਪਰੋਂ ਅਸੀਂ ਰੈਂਟਲ ਗਰੰਟੀ ਵੀ ਕਰ ਰਹੇ ਹਾਂ। ਸਾਡੇ ਕੋਲ $2,250 ਪਰ ਮੰਥ ਦੇ ਰੈਂਟਲ ਗਰੰਟੀ ਵਾਲੇ ਨਵੇਂ ਟਾਊਨ ਹਾਊਸ ਤਿਆਰ ਨੇ ਤੇ ਅਸੀਂ ਕੌਂਡੋ ਯੂਨਿਟ ਵੀ ਬੁੱਕ ਕਰ ਰਹੇ ਹਾਂ। ਇਨਵੈਸਟਮੈਂਟ ਦਾ ਸੁਨਹਿਰੀ ਮੌਕਾ, ਆਪਣਾ ਯੂਨਿਟ ਲੈਣ ਲਈ ਹੁਣੇ ਕਾਲ ਕਰੋ 647-384-3086।
ਇਹ ਤਲਖ ਹਕੀਕਤ ਹੈ, ਪਰ ਸਭਨਾ ਦੀ ਜ਼ਿੰਦਗੀ ਦਾ ਅੰਤ ਇਹੀ ਹੈ। ਇਸ ਅੰਤਲੇ ਸਮੇਂ ਦੀਆਂ ਰਸਤਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵੇਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ। ਇਸ ਸੈਂਟਰ ਵਿੱਚ ਵੀ ਅੰਤਮ ਯਾਤਰਾ ਦੀਆਂ ਸਾਰੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ। ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info, ਟੈਲੀਫੋਨ 289-372-3300 ਜਾਂ ਇੰਦਰਜੀਤ ਸਿੰਘ ਵੱਲ ਨੂੰ 416-666-7655 ਤੇ ਕਾਲ ਕੀਤਾ ਜਾ ਸਕੇ।
ਉਮੀਦ ਕਰਦੇ ਹਾਂ ਕਿ ਤੁਸੀਂ ਦੋਸਤੋ ਤੰਦਰੁਸਤ ਹੋਵੋਗੇ, ਆਪਣੇ ਕੰਮਾਂ ਕਾਰਾਂ ਤੇ ਡਟੇ ਹੋਵੋਗੇ ਤੇ ਜ਼ਿੰਦਗੀ ਦਾ ਖੂਬ ਆਨੰਦ ਲੈ ਰਹੇ ਹੋਵੋਗੇ। ਸਾਡੀ ਦਿਲੀ ਕਾਮਨਾ ਕਿ ਤੁਹਾਡੀ ਜ਼ਿੰਦਗੀ ਬੜੀ ਸੋਹਣੀ ਹੋਵੇ, ਤੁਹਾਡੇ ਦਿਨ ਆ ਜਿਹੜੇ ਹਮੇਸ਼ਾ ਬਹੁਤ ਸੋਹਣੇ ਬੀਤਦੇ ਰਹਿਣ। ਆਪਾਂ ਆਪਣੇ ਰੇਡੀਓ ਪ੍ਰੋਗਰਾਮ ਦੇ ਵਿੱਚ ਬਹੁਤ ਵਾਰੀ ਅਲੱਗ ਅਲੱਗ ਇਸ਼ੂਜ਼ ਦੀ ਗੱਲ ਕਰਦੇ ਹਾਂ, ਕਈ ਵਾਰੀ ਵਿਗਿਆਨ ਦੀ ਗੱਲ ਕਰਦੇ ਹਾਂ, ਧਰਮ ਦੀ ਗੱਲ ਕਰਦੇ ਹਾਂ, ਰੱਬ ਦੀ ਗੱਲ ਕਰਦੇ ਹਾਂ, ਸਾਹਿਤ ਦੀ, ਇਤਿਹਾਸ ਦੀ, ਜ਼ਿੰਦਗੀ ਕਿਵੇਂ ਸੋਹਣੀ ਬਣਨੀ ਚਾਹੀਦੀ ਹੈ, ਜ਼ਿੰਦਗੀ ਹੈ ਕੀ ਚੀਜ਼, ਇਹਦੇ ਬਾਰੇ ਗੱਲ ਕਰਦੇ ਹਾਂ, ਪ੍ਰਚਲਿਤ ਰਸਮਾਂ ਰਿਵਾਜ਼ਾਂ ਬਾਰੇ ਗੱਲ ਕਰਦੇ ਹਾਂ, ਕਿਤੇ ਕਿਤੇ ਵਹਿਮਾਂ ਭਰਮਾਂ ਬਾਰੇ ਗੱਲ ਕਰਦੇ ਹਾਂ। ਇੱਕ ਦਿਨ ਮੈਂ ਤੁਹਾਨੂੰ ਇਸ਼ਾਰਾ ਕਰਕੇ ਗਿਆ ਸੀ ਪਿਛਲੇ ਹਫ਼ਤੇ ਵੀ, ਤੁਹਾਨੂੰ ਇੱਕ ਦਿਨ ਨਾ ਇੱਕ ਕਹਾਣੀ ਪੜ੍ਹ ਕੇ ਸੁਣਾਉਣੀ ਹੈ। ਵੈਸੇ ਮੇਰਾ ਸ਼ੌਕ ਨਹੀਂ ਮੈਂ ਰੇਡੀਓ 'ਤੇ ਕੋਈ ਚੀਜ਼ ਪੜ੍ਹ ਕੇ ਸੁਣਾਵਾਂ, ਆਪਾਂ ਡਿਸਕਸ਼ਨ ਕਰਦੇ ਹਾਂ ਰੇਡੀਓ 'ਤੇ, ਤੁਹਾਡੇ ਬੜੇ ਸੋਹਣੇ ਵਿਚਾਰ ਆਉਂਦੇ ਨੇ, ਵਿਚਾਰ ਚਰਚਾ 'ਚ ਹਿੱਸਾ ਲੈਂਦੇ ਹਾਂ, ਅਲੱਗ ਅਲੱਗ ਵਿਊਜ਼ ਆਉਂਦੇ ਨੇ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਬੋਲ ਕੇ ਸਾਰਾ ਕੁਛ ਕੀਤਾ ਜਾਵੇ, ਪਰ ਕਈ ਵਾਰੀ ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਕਿ ਅਸੀਂ ਉਹ ਜਦੋਂ ਬੋਲਣ ਲੱਗਦੇ ਹਾਂ ਤੇ ਜਿਹੜਾ ਲੇਖਕ ਨੇ ਉਹ ਚੀਜ਼ ਲਿਖੀ ਹੁੰਦੀ ਆ ਨਾ, ਉਸ ਤਰੀਕੇ ਦੇ ਨਾਲ ਕਨਵੇ ਨਹੀਂ ਹੁੰਦੀ ਗੀ ਬੋਲਦਿਆਂ ਬੋਲਦਿਆਂ। ਹੁਣ ਕੋਈ ਵਿਸ਼ੇ ਬਾਰੇ ਜੇ ਲੇਖਕ ਨੇ ਕੁਛ ਲਿਖਿਆ ਤਾਂ ਚਲੋ ਉਹ ਆਪਾਂ ਸ਼ਬਦ ਆਪਦੇ ਜੋੜ ਕੇ ਵੀ ਸ਼ਬਦ ਬਦਲ ਕੇ ਵੀ ਬੋਲਤਾ, ਜਿਹੜੀ ਕਹਾਣੀ ਜਾਂ ਕਵਿਤਾ ਜਿਹੜੀ ਉਹ ਇਨ ਮੈਨੂੰ ਉਵੇਂ ਹੀ ਪੜ੍ਹਨੀ ਪੈਂਦੀ ਹੈ, ਇਸ ਕਰਕੇ ਗੁਰੇਜ਼ ਕਰੀਦਾ, ਟਾਈਮ ਵੀ ਨਹੀਂ ਹੁੰਦਾ ਇੰਨਾ। ਬਾਕੀ ਇਹ ਹੁੰਦਾ ਕਿ ਪੜ੍ਹ ਤਾਂ ਬਹੁਤ ਕੁਛ ਸਾਡੇ ਦੋਸਤ ਮਿੱਤਰ ਲੈਂਦੇ ਨੇ, ਪਰ ਕੁਝ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਹੂਬ ਹੂ ਪੜ੍ਹ ਕੇ ਸੁਣਾਉਣੀਆਂ ਚਾਹੀਦੀਆਂ ਨੇ, ਤੇ ਸਾਡੇ ਕੋਲ ਸਮਾਂ ਘੱਟ ਹੁੰਦਾ, ਵਕਤ ਦੀ ਘਾਟ ਕਰਕੇ ਅਸੀਂ ਨਹੀਂ ਸੁਣਾਉਂਦੇ। ਪਰ ਪਿਛਲੇ ਹਫ਼ਤੇ ਮੇਰੇ ਦੋਸਤ, ਜਿਵੇਂ ਤੁਹਾਨੂੰ ਦੱਸਿਆ ਸੀ, ਕਮਲਜੀਤ ਰਾਏ ਨੇ ਇੱਕ ਦਿਨ ਗੱਲ ਕੀਤੀ, ਕਹਿੰਦੇ ਇਹ ਸਟੋਰੀ ਜ਼ਰੂਰ ਪੜ੍ਹ ਕੇ ਸੁਣਾਉਣ ਵਾਲੀ ਆ, ਇਹ ਸਟੋਰੀ ਵਹਿਮਾਂ ਭਰਮਾਂ ਬਾਰੇ ਨਹੀਂ ਹੈ, ਬਲਕਿ ਵਹਿਮ ਭਰਮ ਫੈਲਾਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਬਾਰੇ ਆ, ਤੇ ਜਿਹੜੇ ਲੋਕ ਦੂਜੇ ਲੋਕਾਂ ਦਾ ਨੁਕਸਾਨ ਕਰਦੇ ਨੇ, ਉਹਨਾਂ ਦੀ ਜ਼ਿੰਦਗੀ 'ਚ ਦਖਲਦਾਜ਼ੀ ਕਰਦੇ ਨੇ, ਉਹਨਾਂ ਨੂੰ ਐਕਸਪਲੋਇਟ ਕਰਦੇ ਨੇ, ਆਮ ਬੰਦੇ ਨੂੰ ਮੂਰਖ ਬਣਾਉਂਦੇ ਨੇ, ਉਹਨਾਂ ਲਈ ਬੜੇ ਸੋਹਣੇ ਸੋਹਣੇ ਸ਼ਬਦ ਹੈਗੇ ਅਲੱਗ ਅਲੱਗ ਭਾਸ਼ਾਵਾਂ ਦੇ ਵਿੱਚ। ਪੰਜਾਬੀ ਜਿਹੜੀ ਬੋਲੀ ਆ ਸਾਡੀ ਬੜੀ ਮਿੱਠੀ ਬੋਲੀ ਆ, ਹੁਣ ਸਾਰਾ ਦਿਨ ਮਿੱਠਾ ਹੀ ਖਾਈ ਜਾਓ ਤੇ ਬੰਦਾ ਸ਼ੂਗਰ ਨਾਲ ਮਰੂਗਾ, ਹੋਰ ਕੀ ਹੋਊਗਾ। ਜਿਵੇਂ ਖਾਣੇ ਦੇ ਵਿੱਚ ਆਪਣੇ 'ਚ ਮਿੱਠਾ ਵੀ ਹੋਣਾ ਚਾਹੀਦਾ, ਉਹ ਡਾਕਟਰ ਹਰੀਦਮਨ ਸਿੰਘ ਦੱਸਦੇ ਹੁੰਦੇ, ਕੌੜਾ ਵੀ ਹੋਣਾ ਚਾਹੀਦਾ, ਕੁੜੱਤਣ ਵਾਲੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ, ਖੱਟ ਮਿੱਠੇ ਵੀ ਹੋਣੇ ਚਾਹੀਦੇ ਆ, ਇਵੇਂ ਜਿਹੜੇ ਸ਼ਬਦ ਆ ਨਾ ਕਈ, ਉਹ ਬੋਲਣ ਨੂੰ ਭਾਵੇਂ ਆਕਵਰਡ ਲੱਗਦੇ ਹੋਣ, ਪਰ ਕਈ ਵਾਰ ਕਿਸੇ ਦੀ ਪਰਸਨੈਲਿਟੀ ਤੇ ਇੰਨਾ ਢੁੱਕਦੇ ਆ, ਉਹ ਇੰਨਾ ਕੁ ਢੁੱਕਦੇ ਆ ਵੀ ਜਿਹੋ ਜਿਹਾ ਬੰਦਾ ਉਹੋ ਜਿਹਾ ਸ਼ਬਦ। ਹੁਣ ਇਹ ਜਿਹੜੇ ਸਾਧ ਹੁੰਦੇ ਨੇ ਨਾ, ਮੈਨੂੰ ਕਹਿਣ 'ਚ ਕੋਈ ਹਰਜ ਨਹੀਂ, ਜਿਹਨਾਂ ਨੂੰ ਲੋਕ ਸਤਿਗੁਰੂ ਕਹਿੰਦੇ ਨੇ, ਜੇਲ੍ਹਾਂ 'ਚ ਬੈਠੇ ਨੇ, ਆਸਾ ਰਾਮ ਹੋਇਆ, ਆ ਪ੍ਰੇਮੀਆਂ ਦਾ ਜਿਹੜਾ ਸਤਿਗੁਰੂ ਸੀਗਾ ਉਹ ਹੋਇਆ, ਤੁਸੀਂ ਨਾ ਲਓ ਜੀ, ਸਾਰੇ ਦੇ ਸਾਰਿਆਂ 'ਤੇ ਇੱਕ ਸ਼ਬਦ ਢੁੱਕਦਾ ਜਿਹੜਾ ਮੈਂ ਆਪਣੀ ਜ਼ਿੰਦਗੀ 'ਚ ਕਦੇ ਨਹੀਂ ਬੋਲਿਆ, ਪਰ ਮੈਂ ਤੁਹਾਨੂੰ ਦੱਸਿਆ ਸੀ ਕਿ ਛੋਟੇ ਹੁੰਦੇ ਆ ਜਦੋਂ ਆਪਾਂ ਕੋਡ ਵਰਡ ਵਰਤਦੇ ਹੁੰਦੇ ਸੀ ਤੇ ਉਹ ਆਪਾਂ ਰਿਦਮ ਇਸ ਤਰ੍ਹਾਂ ਬਣਾ ਲੈਂਦੇ ਸੀ ਵੀ ਪੁੱਠੇ ਪਾਸੋਂ ਸ਼ਬਦ ਸ਼ੁਰੂ ਕਰ ਦਿੰਦੇ ਸੀ। ਇਹ ਹੁਣ ਜਿਹੜਾ ਜਿਹੜਾ ਲੇਖਕ ਆ ਇਹਨੇ ਇਹ ਸਟੋਰੀ ਦਾ ਨਾਂ ਰੱਖਿਆ ਰੰਜਕ ਦਾਸ। ਹੁਣ ਰੰਜਕ ਆ ਜਿਹੜਾ ਸ਼ਬਦ ਉਹ ਐਕਚੁਅਲੀ ਇਹ ਸਟੋਰੀ ਦੇ ਵਿੱਚ ਹੀ ਆਊਗਾ ਜਿਹੜੀ ਮੈਂ ਤੁਹਾਨੂੰ ਅੱਜ ਪੜ੍ਹ ਕੇ ਸੁਣਾਉਣੀ ਆ। ਕੱਕਾ ਰੰਜਕ ਹੈਗਾ ਰਾਰੇ ਨੂੰ ਟਿੱਪੀ ਜੱਜਾ ਕੱਕਾ ਰੰਜਕ, ਪਰ ਐਕਚੁਅਲੀ ਕੀ ਆ ਇਹ ਹੈਗਾ ਕੱਕਾ ਜੱਜਾ ਰਾਰਾ ਤੇ ਕੱਕੇ ਦੇ ਉੱਤੇ ਟਿੱਪੀ, ਜਾਣੀ ਪੁੱਠਾ ਕਰਕੇ ਉਹਨੇ ਜਾਣ ਕੇ ਲਿਖਿਆ ਹੋਇਆ। ਇਹ ਪ੍ਰਗਟ ਸਿੰਘ ਸਤੌਜ ਨੇ ਜੀ ਇਹਨਾਂ ਦੀ ਇਹ ਰਚਨਾ ਤੇ ਇਹ ਪੁਸਤਕ ਆ ਜਿਹੜੀ ਇਹ ਪੁਸਤਕ ਦਾ ਨਾਂ ਹੈ ਗਲਤ ਮਲਤ ਜ਼ਿੰਦਗੀ। ਇਹਦੇ ਵਿੱਚ ਇਹਨਾਂ ਨੇ ਇਹ ਜਿਹੜੇ ਲੋਕ ਨੇ ਭਾਵੇਂ ਇਹ ਵਿਦੇਸ਼ਾਂ ਚ ਆ ਜਾਣ ਭਾਵੇਂ ਉੱਥੇ ਹੋਣ ਭਾਵੇਂ ਕਿਸੇ ਦੇ ਘਰੇ ਚਲੇ ਜਾਣ ਤੇ ਭਾਵੇਂ ਆਪਦੇ ਡੇਰੇ ਤਖ਼ਤ ਤੇ ਬੈਠੇ ਹੋਣ, ਇਹਨਾਂ ਦੀ ਜਿਹੜੀ ਜਿਹੜੀ ਇਹਨਾਂ ਦੀ ਹੁੰਦੀ ਆ ਨਾ ਆਦਤ ਹੁੰਦੀ ਆ ਉਹ ਜਾਂਦੀ ਨੀ। ਜਿੰਨੇ ਮਰਜ਼ੀ ਬੀਬੇ ਰਾਣੇ ਭੋਲੇ ਮਾਨਸ ਬਣ ਜਾਣ ਇਹਨਾਂ ਨੂੰ ਦੇਖ ਕੇ ਲੱਗਦਾ ਐ ਵੀ ਜਿਵੇਂ ਰੱਬ ਦਾ ਰੂਪ ਹੀ ਲੱਗਦੇ ਨੇ। ਲੋਕ ਕਹਿੰਦੇ ਜੀ ਉਹ ਫਲਾਨਾ ਸੰਤ ਤਾਂ ਰੱਬ ਦਾ ਰੂਪ ਆ, ਪਰ ਜਿਵੇਂ ਗੁਰੂ ਸਾਹਿਬ ਨੇ ਲਿਖਿਆ ਕਿ ਕੁੱਤਾ ਰਾਜ ਬਹਾਲੀਏ ਪਰ ਚੱਕੀ ਚੱਟੇ, ਇਵੇਂ ਇਹ ਆਪਦੇ ਜਿੱਥੇ ਮਰਜ਼ੀ ਤੁਸੀਂ ਇਹਨਾਂ ਨੂੰ ਪਰਿਵਾਰ ਚ ਬਿਠਾ ਲਓ, ਇਹਨਾਂ ਦੇ ਪੈਰੀ ਹੱਥ ਲਾ ਲਓ, ਇਹ ਆਪਣੀਆਂ ਕਰਤੂਤਾਂ ਕਰ ਤੋਂ ਹਟਦੇ ਨਹੀਂ। ਇਹ ਰੰਜਕ ਦਾਸ ਆ ਜਿਹੜਾ ਇਹ ਇਹਨਾਂ ਦੀਆਂ ਕਰਤੂਤਾਂ ਦਾ ਚਿੱਠਾ ਪੂਰੇ ਦਾ ਪੂਰਾ, ਤੇ ਇਹ ਸੱਚ ਆ ਜੀ। ਜੇ ਤੁਹਾਨੂੰ ਇਹ ਸੱਚ ਨਹੀਂ ਲੱਗਦਾ ਤਾਂ ਕੋਰਟ ਜਾ ਕੇ ਫਰੋੜ ਲਓ, ਜਿਹਨਾਂ ਦੇ ਕੇਸ ਪਏ ਹੋਏ ਆ ਉਹ ਫਰੋੜ ਲਓ, ਹਨੀਪ੍ਰੀਤ ਦੇ ਕਿੱਸੇ ਸੁਣ ਲਓ। ਮੈਂ ਤੁਹਾਨੂੰ ਦੱਸਿਆ ਕਿ ਜਿਹਨੂੰ ਸਤਿਗੁਰੂ ਕਹਿੰਦੇ ਸੀ ਪ੍ਰੇਮੀਆਂ ਦਾ ਰਾਮ ਰਹੀਮ, ਉਹ ਉਹਦੇ ਕਿੱਸੇ ਫਰੋੜ ਲਓ, ਆਸਰਾ ਰਾਮ ਦੇ ਫਰੋੜ ਲਓ, ਰਾਮਪਾਲ ਦੇ ਫਰੋੜ ਲਓ, ਤੁਸੀਂ ਜੀ ਫਰੋਲਣ ਲੱਗ ਜਾਓ ਬਸ ਫਰੋੜਦੇ ਬੁੜੇ ਹੋ ਜਾਓਗੇ, ਇਹਨਾਂ ਦੇ ਕਿੱਸੇ ਨਹੀਂ ਮੁੱਕਣੇ। ਇਹ 8 ਕੁ ਪੇਜਾਂ ਦੀ ਕਹਾਣੀ ਆ ਤੇ ਮੈਂ ਮਾਫ਼ੀ ਚਾਹੂੰਗਾ ਉਹਨਾਂ ਲੋਕਾਂ ਤੋਂ ਜਿਹੜੇ ਸਿਰਫ ਤੇ ਸਿਰਫ ਉਹ ਸ਼ਬਦ ਸੁਣਦੇ ਨੇ ਜਿਹੜੇ ਬੜੇ ਮਿੱਠੇ ਜਿਹੇ ਹੁੰਦੇ ਨੇ। ਇਹਦੇ 'ਚ ਬੜੇ ਕਈ ਕੌੜੇ ਸ਼ਬਦ ਨੇ, ਇਹਦੇ 'ਚ ਸ਼ਬਦ ਨੇ ਜਿਹੜੇ ਉਹ ਕਿਸੇ ਦੀ ਪਰਸਨੈਲਿਟੀ ਤੇ ਢੁੱਕਣ ਵਾਲੇ, ਜਿਹੜਾ ਸਿਰੇ ਦਾ ਗੰਦਾ ਬੰਦਾ ਜਿਵੇਂ ਮੈਂ ਕਿਹਾ ਰੰਜਕ ਨੂੰ ਪੁੱਠਾ ਕਰ ਲਓ ਜਿਹੜਾ ਉਹੋ ਜਿਹਾ ਬੰਦਾ ਉਹਦੀ ਪਰਸਨੈਲਿਟੀ ਤੇ ਢੁੱਕਣ ਵਾਲੇ। ਇਸ ਕਰਕੇ ਮੈਂ ਪਹਿਲਾਂ ਹੀ ਡਿਸਕਲੋਜ਼ਰ ਕਰ ਦਿੰਦਾ, ਮੈਂ ਇਹ ਪੜ੍ਹ ਕੇ ਸੁਣਾ ਰਿਹਾ, ਜੇ ਕਿਸੇ ਨੂੰ ਕੋਈ ਇਤਰਾਜ਼ ਹੋਵੇ ਇਹਦੇ 'ਤੇ ਤਾਂ ਪ੍ਰਗਟ ਸਿੰਘ ਸਤੌਜ ਨਾਲ ਉਹ ਜਾ ਕੇ ਗੱਲ ਕਰ ਸਕਦਾ। ਇਹ ਪੁਸਤਕ ਹੈਗੀ ਆ ਜੀ, ਪੁਸਤਕ ਦੇ ਵਿੱਚੋਂ ਇਹ ਕਹਾਣੀ ਮੇਰੇ ਦੋਸਤ ਨੇ ਮੈਨੂੰ ਦਿੱਤੀ ਆ। ਇਹ ਕਿਹੋ ਜਿਹੇ ਲੋਕ ਨੇ, ਇਹ ਸਟੋਰੀ ਇੱਕ ਉਹੋ ਜਿਹੇ ਬੂਵਨੇ ਸਾਧ ਬਾਰੇ ਆ ਜਿਹੜਾ ਮਰ ਜਾਂਦਾ ਤੇ ਮਰ ਕੇ ਆਪਣੀ ਜ਼ਮੀਰ ਨਾਲ ਗੱਲਾਂ ਕਰਦਾ। ਮੈਂ ਇਹਦੇ ਵਿੱਚੋਂ ਕੁਝ ਖਾਲੀ ਥਾਵਾਂ ਛੱਡੀਆਂ ਨੇ, ਮੈਨੂੰ ਪਤਾ ਇਹਦੇ 'ਚ ਕੁਝ ਜਾਤੀ ਸੂਚਕ ਸ਼ਬਦ ਨੇ ਕਾਸਟ ਦੇ, ਕਿਉਂਕਿ ਸਾਡੇ ਪੰਜਾਬ ਦੇ ਵਿੱਚ ਉਵੇਂ ਹੀ ਕਿਸੇ ਨੂੰ ਉਹਦੀ ਕਾਸਟ ਦੇ ਨਾਂ ਤੋਂ ਬੁਲਾਉਣਾ ਉਹਦੇ ਬਾਰੇ ਕਮੈਂਟ ਕਰਨੇ, ਮੈਂ ਕੋਸ਼ਿਸ਼ ਕਰੂੰਗਾ ਉਹ ਨਾ ਬੋਲੇ ਜਾਣ, ਉਹਨੂੰ ਖਾਲੀ ਥਾਂ ਛੱਡ ਦਿਆਂ ਉਹਦੀ ਮੈਂ ਤੇ, ਪਰ ਫਿਰ ਵੀ ਕੋਈ 2-4 ਸ਼ਬਦ ਇਹੋ ਜਿਹੇ ਹੋ ਸਕਦੇ ਆ ਜਿਹੜਾ ਮੈਨੂੰ ਨਾ ਪਤਾ ਲੱਗੇ, ਕਿਉਂਕਿ ਮੇਰੀ ਭਾਸ਼ਾ ਨਹੀਂ ਹੈਗੀ ਇਹ। ਇਹ ਭਾਸ਼ਾ ਸੱਚ ਲਿਖਿਆ ਉਹਨੇ, ਜਿਹੜੀ ਪਿੰਡਾਂ 'ਚ ਬੋਲੀ ਜਾਂਦੀ ਉਹੀ ਭਾਸ਼ਾ ਜਿਹੜੀ ਇੱਥੇ ਵੀ ਲੋਕ ਬੋਲਦੇ ਨੇ ਉਹੀ ਭਾਸ਼ਾ, ਕਿਉਂਕਿ ਇੱਥੇ ਜੇ ਸਾਗ ਚੋਰੀ ਕਰ ਸਕਦੇ ਨੇ ਕਿਸੇ ਦਾ ਜਾ ਕੇ ਤੇ ਟਿਕਟਾਂ ਮਿਲ ਸਕਦੀਆਂ, ਅਸੀਂ ਆਪਦੀਆਂ ਆਦਤਾਂ ਇੱਥੇ ਨਹੀਂ ਛੱਡਦੇ ਤੇ ਇਹ ਭਾਈ ਭਾਸ਼ਾ ਵੀ ਸਾਡੀ ਐਂ ਹੀ ਚੱਲਣੀ। ਹੁਣ ਸਾਗ ਵਾਲੀ ਗੱਲ ਮੈਂ ਕਹਿੰਦਾ ਲੰਬੀ ਨਾ ਹੋ ਜੇ, ਅਲਬਰਟਾ ਦੇ ਵਿੱਚ ਜੀ ਜਿਹੜੇ ਕਹਿੰਦੇ ਨੇ ਪੰਜਾਬ 'ਚ ਅਸੀਂ 100-150 ਕਿੱਲਿਆਂ ਦੇ ਮਾਲਕ ਹਾਂ, ਅਲਬਰਟਾ 'ਚ ਕਿਸੇ ਕਿਸਾਨ ਨੇ 2 ਕਿੱਲੇ ਲਾਏ ਹੋਏ ਸੀਗੇ ਤੇ ਸਾਗ ਚੋਰੀ ਕਰਦੇ ਸੀ ਹਰ ਰੋਜ਼ ਤੇ ਉਹ ਪੁਲਿਸ ਨੇ ਚਾਰਜ ਕੀਤੇ ਨੇ। ਇਸ ਕਰਕੇ ਮੈਂ ਕਹਿੰਦਾ ਸਾਗ ਚੋਰੀ ਕਰਨ ਵਾਲੀਆਂ ਜਿਹੜੀਆਂ ਆਦਤਾਂ ਉੱਥੇ ਨਹੀਂ ਛੱਡਦੇ ਤੇ ਬੋਲੀ 'ਚ ਨਹੀਂ ਛੱਡ ਸਕਦੇ। ਬਾਕੀ ਬੋਲੀ 'ਚ ਕੁਝ ਵੀ ਮਾੜਾ ਨਹੀਂ ਹੁੰਦਾ ਜੀ, ਬੋਲੀ ਦੇ ਵਿੱਚ ਸ਼ੀਸ਼ਾ ਦਿਖਾਇਆ ਹੁੰਦਾ। ਚਲੋ ਮੈਂ ਬਹੁਤੀਆਂ ਗੱਲਾਂ ਨਾ ਮਾਰਦਾ ਹੋਇਆ ਕਹਾਣੀ ਦੀ ਸ਼ੁਰੂਆਤ ਕਰਨ ਲੱਗਦਾ। ਇਹ ਕਹਾਣੀ ਹੈਗੀ ਜੀ ਰੰਜਕ ਦਾਸ। ਲਓ ਜੀ, ਪਿਛਲੇ 2 ਸਾਲਾਂ ਤੋਂ ਮੇਰੀ ਮੌਤ ਬਾਰੇ ਗੱਦੀ ਕੁੱਤਿਆਂ ਵਾਂਗੂ ਟੌਂ ਟੌਂ ਜਿਹਾ ਕਰਦਿਆਂ ਸੁਣ ਕੇ ਮੇਰੀ ਰੂਹ ਦੀ ਜ਼ਮੀਰ ਜਾਗ ਹੀ ਪਈ ਕਿ ਤੁਹਾਨੂੰ ਸੱਚ ਆਪ ਹੀ ਦੱਸ ਦੇਵਾਂ। ਤੁਸੀਂ ਸੋਚਦੇ ਹੋਵੋਗੇ ਇਹ 2 ਸਾਲਾਂ ਤੋਂ ਮਰਿਆ ਬੂਬਨਾ ਕਿਹੜੇ ਖਲ ਖੂੰਜੇ 'ਚੋਂ ਬੋਲ ਪਿਆ। ਹੈਰਾਨ ਨਾ ਹੋਇਓ ਬਾਬਿਓ, ਮੈਂ ਡੇਰੇ ਵਾਲੇ ਬਾਬੇ ਰੰਜਕ ਦਾਸ ਦੀ ਰੂਹ ਆਪ ਆਈ ਹਾਂ ਤੁਹਾਡੇ ਭਰਮ ਜਾਲ ਤੋੜਨ ਲਈ। ਹੈ ਹਾਂ ਹਾਂ, ਉਹੋ ਹੀ ਪੂਜਨੇ ਬਾਬਾ ਰੰਜਕ ਦਾਸ ਜੀ, ਅੱਜ ਹੀ ਮੇਰੀ ਬਰਸੀ ਮਨਾਈ ਜਾ ਰਹੀ ਹੈ। ਹੈ ਦੇਖਣਾ ਚਾਹੁੰਦੇ ਹੋ, ਆਓ ਫਿਰ ਤੁਹਾਨੂੰ ਡੇਰੇ ਲੈ ਚੱਲਦੇ ਹਾਂ। ਇਹ ਰੰਜਕ ਦਾਸ ਜਿਹੜਾ ਬਾਬਾ ਮਰ ਗਿਆ ਜੀ, ਉਹਦੀ ਰੂਹ ਬੋਲ ਰਹੀ ਆ, ਉਹ ਤੁਹਾਨੂੰ ਉਹਦੇ ਕੀਤੇ ਕੰਮਾਂ ਦਾ ਵੇਰਵਾ ਦਿਓ। ਤਾਂ ਮੈਂ ਝੰਡੇ ਅੰਬਲੀ ਵਾਂਗੂ ਸਾਰੀ ਰਾਮਲੀਲਾ ਆਪ ਹੀ ਸੁਣਾ ਦਿਆਂ। ਜੇ ਕੁਛ ਪੁੱਛਣਾ ਹੋਵੇ ਤਾਂ ਉੱਚੀ ਬੋਲਿਓ, ਮੈਨੂੰ ਵੀ ਅੱਜ ਦੇ ਨੇਤਾਵਾਂ ਵਾਂਗ ਉੱਚਾ ਹੀ ਸੁਣਦਾ। ਆਹ ਵੇਖੋ ਮੇਰੀ ਬਰਸੀ ਦਾ ਰੌਣਕ ਮੇਲਾ, ਮਰ ਕੇ ਚੀਮਿਆਂ ਵਾਲੇ ਮੇਲੇ ਜਿੰਨਾ ਇਕੱਠ ਆ। ਇੱਥੇ ਤੁਹਾਨੂੰ ਮਨੁੱਖ ਦੀ ਹਰ ਵਰਾਇਟੀ ਮਿਲ ਜੂ, ਮੇਰੀ ਸੇਵਾ ਵੀ ਮਿਲਣਗੇ, ਕਈ ਹੀਰ ਤੇ ਰਾਂਝਿਆਂ ਦੇ ਇਸ਼ਕ ਪੇਕੇ ਲੜਾਉਣ ਲਈ ਵੀ ਇਹ ਡੇਰਾ ਬੇਲੇ ਦਾ ਕੰਮ ਸਾਰ ਦਿੰਦੇ ਆ। ਕਈ ਵਿਚਾਰੇ ਟੱਲੀ ਛੜੇ ਵਰਗੇ ਵੀ ਲੋਕਾਂ ਦੀਆਂ ਤੀਵੀਆਂ ਤੇ ਅੱਖਾਂ ਤੱਤੀਆਂ ਕਰਕੇ ਬੁੱਤਾ ਸਾਰਨ ਆ ਜਾਂਦੇ ਆ, ਜੇ ਮੌਕਾ ਲੱਗੇ ਤਾਂ ਚੂੰਡੀ ਚੱਪਾ ਵੀ ਵੱਢ ਦਿੰਦੇ ਆ। ਹੈਂ ਹੈਂ ਕੀ ਆਖਿਆ? ਅੱਛਾ ਸਮਝ ਗਿਆ, ਗੁੱਸਾ ਨਾ ਕਰਿਓ, ਮੈਂ ਤੁਹਾਨੂੰ ਦੱਸਿਆ ਵੀ ਉਹਨਾਂ ਵਾਂਗ ਘੱਟ ਹੀ ਸੁਣਦਾ। ਅੱਛਾ ਤੁਹਾਡੀ ਮਰਜ਼ੀ, ਜੇ ਮੇਰੀ ਕਹਾਣੀ ਸੁਣਨੀ ਆ ਤਾਂ ਉਹ ਵੀ ਸੁਣਾ ਦਿੰਦਾ। ਹੁਣ ਕਿਹੜਾ ਆਪਣਾ ਆਰਤੀ ਦਾ ਟਾਈਮ ਖੁੰਝਦਾ, ਨਾਲੇ ਆਪਾਂ ਗਜਾਂ ਨੂੰ ਜਾਣਾ, ਹੁਣ ਤਾਂ ਆਪਣਾ ਆਸ਼ੀਰਵਾਦ ਦੇਣ ਦਾ ਵੀ ਪੱਕਾ ਟਾਈਮ ਬੰਨਿਆ ਹੋਇਆ, ਉਹ ਫੇਰ ਦੱਸੂ। ਹਾਂ ਸੱਚ ਮੇਰੀ ਕਹਾਣੀ ਸੁਣ ਲਓ, ਤੇ ਮੈਂ ਤੁਹਾਨੂੰ ਦੋਸਤੋ ਹੁਣ ਦੁਬਾਰਾ ਫੇਰ ਬੇਨਤੀ ਕਰਦਾ, ਇਹ ਕਹਾਣੀ ਸੱਚੀਆਂ ਗੱਲਾਂ ਦੇ ਉੱਤੇ ਆਧਾਰਿਤ ਆ। ਇਹੋ ਜਿਹੇ ਪਾਤਰ ਸਾਨੂੰ ਆਪ ਹੀ ਮਿਲ ਜਾਂਦੇ ਆ ਪਿੰਡਾਂ ਦੇ ਵਿੱਚ, ਜਿਹਨੂੰ ਸ਼ਬਦ ਚੰਗੇ ਨਾ ਲੱਭਣ ਆਪਣਾ ਲੱਗਣ ਜੀ, ਇਹ ਉਹ ਰੇਡੀਓ ਬੰਦ ਕਰਕੇ ਉਹ ਕੋਈ ਹੋਰ ਰੇਡੀਓ ਲਾ ਲਿਓ, ਕਿਉਂਕਿ ਇਹਦੇ ਚ ਪਿਓਰ ਪੰਜਾਬੀ ਦੇ ਸ਼ਬਦ ਨੇ ਜਿਹੜੇ ਪਿੰਡਾਂ ਦੇ ਵਿੱਚ ਵਰਤੇ ਜਾਂਦੇ ਨੇ। ਜੇ ਤੁਹਾਡੇ ਕੋਲ ਤੁਹਾਨੂੰ ਲੱਗਦਾ ਕਿ ਤੁਹਾਡੇ ਬੱਚਿਆਂ ਦੇ ਕੰਨਾਂ ਚ ਨਾ ਸ਼ਬਦ ਪੈਣ, ਤਾਂ ਬੇਸ਼ੱਕ ਰੇਡੀਓ ਬੰਦ ਕਰ ਦਿਓ। ਪਰ ਇਹ ਕਹਾਣੀ ਪ੍ਰਗਟ ਸਿੰਘ ਸਟੋਜ ਦੀ ਕਹਾਣੀ ਆ, ਮੈਂ ਇਹਦੇ ਚੋਂ ਕੁਝ ਡੈਸ਼ ਖਾਲੀ ਲਾਈਨਾਂ ਛੱਡਣੀਆਂ ਨੇ, ਉਹ ਤੁਸੀਂ ਆਪੇ ਭਰ ਲਿਓ। ਲਓ ਜੀ, ਉਹ ਬੰਦਾ ਜਿਹੜਾ ਮਰ ਚੁੱਕਿਆ ਰੰਜਕ ਦਾਸ ਬਾਬਾ, ਉਹ ਆਪਣੀ ਕਹਾਣੀ ਸੁਣਾਉਣ ਲੱਗਿਆ, ਹੁਣ ਇੱਥੋਂ ਸ਼ੁਰੂ ਕਰਦਾ। ਉਹ ਕਹਿੰਦਾ ਜੀ, ਅਸੀਂ ਤਾਂ ਮੇਰੇ ਕੰਜਰ ਬਾਪ ਦੇ ਤਿੰਨ ਪਤੰਦਰ ਜੰਮੇ ਸੀ, ਮੈਂ ਵੱਡਾ, ਦੋ ਮੈਥੋਂ ਛੋਟੇ, ਲੈ ਹੱਸਣ ਵਾਲੀ ਜਾਂ ਗੰਭੀਰ ਹੋਣ ਵਾਲੀ ਜਾਂ ਸੋਚਣ ਵਾਲੀ, ਇਹਦੇ 'ਚ ਕਿਹੜੀ ਗੱਲ ਆ? ਮੇਰੇ ਬਾਪੂ ਨੂੰ ਸਾਰਾ ਪਿੰਡ ਹੀ ਕੰਜਰ ਕਹਿੰਦਾ ਸੀ। ਕੰਜਰ ਕਹੇ ਵੀ ਕਿਉਂ ਨਾ, ਉਹਦੇ ਕੰਮ ਹੀ ਕੰਜਰਾਂ ਵਾਲੇ ਸੀ, ਉਹ ਵੀ ਸੁਣ ਲਓ ਕਿਉਂ। ਮੇਰੇ ਬਾਪ ਦੇ ਨਸ਼ੇ ਪੱਤੇ ਕਰਕੇ ਕਿਸੇ ਨੇ ਡੋਲਾ ਨਹੀਂ ਸੀ ਤੋੜਿਆ, ਫਿਰ ਬਾਪ ਨੇ ਮਰਦੀ ਨੇ ਅੱਕ ਚੱਬਿਆ, ਹਾਰ ਕੇ ਛੜੇ ਜੇਠ ਨਾਲ ਲਾਈਆਂ ਵਾਲੀ ਗੱਲ ਕਰਕੇ ਸਾਡੇ ਗੁਆਂਢੀਆਂ ਪਿੰਡੋਂ, ਹੁਣ ਇੱਥੇ ਜਾਤੀ ਸੂਚਕ ਸ਼ਬਦ ਆ ਜੀ, ਇਹ ਲਿਖਿਆ ਹੋਇਆ ਮੈਨੂੰ ਪੜ੍ਹਨਾ ਪੈਣਾ, ਨਾਂ ਵੀ ਪੜ੍ਹਾ, ਮਤਲਬ ਇਹਦੇ 'ਚ ਕਾਸਟ ਦਾ ਨਾਂ ਲਿਖਿਆ ਵੀ ਫਲਾਨਿਆਂ ਦੀ ਕੁੜੀ ਕੱਢ ਲਿਆ। ਬਾਪੂ ਮਿਰਜ਼ੇ ਵਾਂਗੂ ਬੁੱਧੂ ਵੀ ਨਹੀਂ ਸੀ, ਕਿਸੇ ਜੰਡ ਥੱਲੇ ਦਮ ਲੈਣ ਲਈ ਬੈਠ ਜਾਂਦਾ, ਉਹ ਤਾਂ ਪੂਰਾ ਸੱਤਾਂ ਪੱਤਣਾਂ ਦਾ ਤਾਰੂ ਸੀ। ਰਾਤੋ ਰਾਤ ਸਾਡੀ ਮਾਂ 20 ਜੂਹਾਂ ਟੱਪ ਗਈ, ਸਵੇਰ ਨੂੰ ਉਹ ਜਾਤੀ ਵਾਲੇ ਸ਼ਬਦ ਨਾਲ ਲਿਖਿਆ, ਅੱਧਾ ਪਿੰਡ ਲੈ ਕੇ ਸਾਡੇ ਘਰ ਆ ਵੜੇ, ਹੁਣ ਬਾਪੂ ਉਹਨੂੰ ਕਿੱਥੋਂ ਮਿਲਣਾ ਸੀ? ਜਿਵੇਂ ਕਹਿੰਦੇ ਨੇ, ਉੱਡਦੀ ਧੂੜ ਦਿਸੇ ਪੀਰ ਨਜ਼ਰ ਨਹੀਂ ਆਉਂਦਾ ਵਾਂਗ, ਬਾਪੂ ਤਾਂ ਹਵਾ ਨੂੰ ਗੰਢਾ ਦੇ ਗਿਆ। ਉਹ ਲੋਕ ਕਿੰਨੇ ਹੀ ਦਿਨ ਲਾਮ ਦੇ ਪਿੰਡਾਂ ਵਿੱਚ ਬਾਪੂ ਦੀਆਂ ਪੈੜਾਂ ਸੁੰਘਦੇ ਰਹੇ, ਜਦ ਕੁਝ ਹੱਥ ਪੱਲੇ ਨਾ ਪਿਆ ਤਾਂ ਉਹ ਡੈਸ਼ ਦੀ ਝੱਗ ਵਾਂਗੂ ਆਪੇ ਬੈਠ ਗਏ। ਇੱਕ ਮਿੰਟ ਇੱਧਰ ਦੇਖਿਓ, ਆਉਂਦਿਆਂ ਨੇ ਸੁਲਫੇ ਦੀ ਲਾਟ ਵਰਗੀਆਂ, ਉਹ ਦੇਖਦੇ ਹੋ ਸਾਰਿਆਂ ਤੋਂ ਮੂਹਰੇ ਲਾਲ ਚੁੰਨੀ ਵਾਲੀ, ਹਾਂ ਹਾਂ ਉਹ ਹੀ, ਉਹ ਅੱਜ ਕੱਲ੍ਹ ਬਾਬੇ ਨੌਵੀਂ ਦਾਸ ਤੋਂ ਸ਼ਾਮ ਨੂੰ ਆਸ਼ੀਰਵਾਦ ਲੈਣ ਆਉਂਦੀ ਆ। ਪਹਿਲਾਂ ਕਈ ਮਹੀਨਿਆਂ ਮੈਥੋਂ ਵੀ ਆਸ਼ੀਰਵਾਦ ਲਿਆ, ਕਈਆਂ ਨੂੰ ਤਾਂ ਸਾਡੀ ਭਭੂਤੀ ਨੇ ਪੁੱਤਰ ਫਲ ਵੀ ਬਖਸ਼ਿਆ। ਹੈ ਕੀ ਕਿਹਾ, ਆਪੇ ਆ ਕੇ ਫਸਦੀਆਂ? ਲੈ ਫਸਣ ਨੂੰ ਕੀ ਹੈ, ਬਸ ਗਿੱਦੜ ਸਿੰਘੀ ਚਾਹੀਦੀ ਹੈ, ਹਰੇਕ ਬਿਜ਼ਨਸ ਨੂੰ ਚਲਾਉਣ ਦੀ ਗਿੱਦੜ ਸਿੰਘੀ ਹੁੰਦੀ ਹੈ, ਜਿੰਨੀ ਕੋਈ ਗਿੱਦੜ ਸਿੰਘੀ ਚੰਗੀ ਲਾਉਣੀ ਜਾਣਦਾ ਓਨਾ ਹੀ ਕਾਮਯਾਬ ਹੋਊ। ਉਹ ਦੇਖਦੇ ਆ ਫਲਾਨੀ, ਉਹ ਸਾਡੀ ਪੱਕੀ ਏਜੰਟ ਆ, ਸਾਰੇ ਪਿੰਡ ਦੀ ਖਬਰ ਸਾਰ ਇਸੇ ਦੇ ਜ਼ਰੀਏ ਆਉਂਦੀ ਹੈ, ਰੱਬ ਨੂੰ ਟਾਕੀਆਂ ਲਾਉਣ ਤੱਕ ਜਾਂਦੀ ਹੈ। ਇਹ ਜਿਨ੍ਹਾਂ ਨੂੰ ਡੇਰੇ ਲੈ ਕੇ ਆਉਂਦੀ ਹੈ ਉਹਨਾਂ ਤੋਂ CID ਵਾਲਿਆਂ ਵਾਂਗੂ ਪਹਿਲਾਂ ਹੀ ਸਾਰਾ ਭੇਤ ਸੇਤ ਲੈ ਲੈਂਦੀ ਹੈ। ਉਹੀ ਗੱਲਾਂ ਜਦੋਂ ਅਸੀਂ, ਉਹ ਖੜ ਵੀ ਜਾ, ਚੰਗਾ ਲੈ ਬਾਪੂ ਵਾਲੀ ਸੁਣ ਲਾ। ਹੁਣ ਕਈ ਮਹੀਨੇ ਬਾਪੂ ਦੀ ਕਿਸੇ ਨੂੰ ਉਗ ਸੁੱਗ ਨਹੀਂ ਲੱਗੀ, ਤੁਹਾਨੂੰ ਦੱਸਿਆ ਬਾਪੂ ਵੀ ਪੂਰਾ ਕੰਜਰ ਸੀ, ਦੋਵਾਂ ਪਿੰਡਾਂ ਦੀ ਕਿਸੇ ਬੰਦੇ ਵਿੱਚੋਂ ਦੀ ਵਾਰ ਵਾਰ ਸਾਰ ਲੈਂਦਾ। ਜਦ ਗੱਲ ਪੂਰੀ ਠੰਡੀ ਪੈ ਗਈ ਤਾਂ ਇੱਕ ਦਿਨ ਬਾਪੂ ਨੇ ਸਵੇਰੇ ਸਾਜਰੇ ਹੀ ਨੋਹ ਤੋਂ ਮਾਂ ਦੇ ਪੈਰੀ ਹੱਥ ਲਵਾਏ। ਪਿੰਡ ਵਿੱਚ ਪਹਿਲਾਂ ਤਾਂ ਮੁਰਗਿਆਂ ਵਿੱਚ ਬਿੱਲਾ ਆਵਣ ਵਾਂਗੂ ਕੁਰਰ ਕੁਰਰ ਜਿਹੀ ਹੋਈ। ਜਦ ਬਾਪੂ ਨੇ ਦੇਸੀ ਦਾਦੀਆ ਲਾ ਕੇ ਹੱਥ 'ਚ ਗੰਡਾਸਾ ਫੜ ਕੇ ਬੀਹੀ ਵਿੱਚ ਲੜਕਾਰਾ ਜਿਹਾ ਮਾਰਿਆ, ਹੁਣ ਇਹ ਗਾਲ ਆ ਜਿਹੜੀ ਆਮ ਵਰਤਦੇ ਹੋ ਤੁਸੀਂ, ਕਿਹੜਾ ਸਾਲਾ ਕੁਛ ਕਹਿ ਦੂ, ਜਾਂ ਤਾਂ ਪ੍ਰਾਹੁਣਿਆਂ ਨੂੰ ਆਪਣੀਆਂ ਕੁੜੀਆਂ ਦਾ ਸਾਗ ਦੇ ਦਿੰਦੇ, ਜਦੋਂ ਹੁਣ ਤੁਹਾਡਾ ਪਿਓ ਤੁਹਾਡਾ ਜਮਾਈ ਤੁਹਾਡੀ ਛੋਟੀ ਨੂੰ ਕੱਢ ਲਿਆ, ਹੁਣ ਕਿਉਂ ਬੋਲਦੇ ਹੋ? ਸਾਰੇ ਵਿਹੜੇ 'ਚ ਸਨਾਟਾ ਛਾ ਗਿਆ, ਸਾਰੇ ਗਿੱਦੜਾਂ ਵਾਂਗੂ ਘੁਰਨਿਆਂ ਜਾ ਬੜੇ, ਬਾਪੂ ਨੂੰ ਸਾਰਾ ਪਿੰਡ ਕੰਜਰ ਲੈ ਕਹਿਣ ਲੱਗ ਪਿਆ। ਫਿਰ ਅੱਗੇ ਕੰਜਰ ਦੇ ਕੰਜਰ ਪੁੱਤ ਅਸੀਂ ਜੰਮ ਪਏ, ਉਂਝ ਵੀ ਮੇਰੇ ਨਾਮ ਰੰਜਕ ਦਾਸ ਦੇ ਅੱਖਰਾਂ ਨੂੰ ਜੇ ਤੁਸੀਂ ਉਲਟਾ ਕਰਕੇ ਪੜ੍ਹੋ ਤਾਂ ਕੰਜਰਦਾਸ ਹੀ ਬਣਦਾ। ਉਹ ਵੀ ਸਾਨੂੰ ਇਹ ਕੰਜਰ ਦੀ ਅਲ ਵਿਰਸੇ ਵਿੱਚ ਹੀ ਮਿਲ ਗਈ। ਪਹਿਲਾਂ ਤਾਂ ਕੰਜਰਾਂ ਵਾਲਾ ਕੰਮ ਮੈਂ ਆਪਣੇ ਵਿਹੜੇ ਵਿੱਚ ਹੀ ਕੀਤਾ, ਦੂਜਾ ਕੰਮ ਟਰੱਕਾਂ 'ਚ। ਉਹ ਖੜ ਵੀ ਜਾ ਪਤੰਦਰਾ, ਕਿਉਂ ਅਫਸਰ ਝੋਟੀ ਦੇ ਥਾਣਾ ਨੂੰ ਹੱਥ ਲਾਉਣ ਵਾਂਗੂ ਟੱਪੀ ਜਾਣਾ, ਤੈਨੂੰ ਕਹਿਤਾ ਵੀ ਸਾਰੀ ਕਹਾਣੀ ਸੁਣਾਊ ਵਾਰਿਸ ਦੀ ਹੀਰ ਵਾਂਗੂ। ਹਾਂ ਉਹ ਸਾਡੇ ਗੁਆਂਢੀਆਂ ਦੀ ਬਹੂ ਸੀ, ਕੰਜਰ ਦੀ ਬੜੇ ਮੋਸ਼ਨ ਕਰਿਆ ਕਰੇ, ਜਦੋਂ ਕਦੇ ਮੂਹਰ ਦੀ ਮਿਰਗਾਉਂ ਵਾਂਗੂ ਤਰਦੀ ਦਿਲ ਧੈਂ ਧੈਂ ਕਰਦਾ। ਪਹਿਲਾਂ ਤਾਂ ਮੈਂ ਦੇਖਿਆ ਕੁਛ ਚਿਰ, ਜਦ ਉਹ ਵੱਤ ਸਿਰ ਆ ਗਈ ਆਪਾਂ ਸਿਰ ਚ ਬਭੂਤੀ ਪਾਤੀ ਉਹਦੇ, ਫਿਰ ਤਾਂ ਬੱਕਰੀ ਦੇ ਮੇਮਣੇ ਵਾਂਗੂ ਮੈਂ ਕਰਦੀ ਫਿਰਿਆ ਕਰੇ। ਮੈਂ ਕਿਹਾ ਕਾਹਨੂੰ ਪੁੱਛਦਾ, ਐਸੀ ਲਾਈ ਚਾੜ ਤੇ ਸਾਡੇ ਘਰ ਦੇ ਕੌਲੇ ਚੜਦੀ ਫਿਰਿਆ ਕਰੇ। ਇੱਕ ਦਿਨ ਆਪਾਂ ਜਾਨੀ ਚੋਰ ਵਾਂਗੂ ਦੇਖ ਕੇ ਆਲਾ ਦੁਆਲਾ ਦੁਪਹਿਰੇ ਜਾ ਧੁਖਣੀ ਧੁਖਾਈ, ਅਜੇ ਮੰਤਰ ਪੜ੍ਹਨ ਨੀ ਲੱਗੇ ਸੀ ਕਿ ਪਹਿਲੀ ਚੋਰੀ ਪਹਿਲਾ ਛਾਪਾ ਵਾਂਗੂ ਉਹਦੇ ਘਰ ਵਾਲੇ ਦੀ ਪੈ ਗਈ ਰੇਡ। ਪਤਾ ਨੀ ਪਤੰਦਰ ਕਿੱਥੋਂ ਕੁੱਤੇ ਵਾਂਗੂ ਪੈਰ ਸੁੰਘਦਾ ਆਇਆ, ਹੱਥ ਚ ਫੇਰ ਗਾਲਾ ਜੀ ਅਤੇ ਹੱਥ ਚ ਸਾਲੇ ਦੇ ਡਾਂਗ, ਦੋ ਨਾਲ ਚਾਚੇ ਦੇ ਮੁੰਡੇ, ਆਪਾਂ ਤਾਂ ਬਲੈਕੀਆਂ ਦੀ ਭੁੱਖੀ ਦੀ ਬੋਰੀ ਛੱਡ ਕੇ ਭੱਜਣ ਵਾਲਿਆਂ ਵਾਂਗੂ ਉੱਥੇ ਹੀ ਸਾਰਾ ਕੁਝ ਛੱਡ ਕੇ ਪਿੱਛਾ ਅੱਡੀਆਂ ਨਾਲ ਲਾ ਲਿਆ। ਆਪਣੇ ਭੱਜੇ ਜਾਂਦੇ ਦੇ ਇੱਕ ਡਾਂਗ ਤਾਂ ਜ਼ਰੂਰ ਵੱਜੀ, ਪਰ ਆਪਾਂ ਹਾਕੀ ਦੀ ਵੇ ਗੇਂਦ ਵਾਂਗੂ ਤਿੰਨਾਂ ਨੂੰ ਝਕਾਨੀ ਦੇ ਕੇ ਵਿਚਕਾਰ ਦੀ ਲੰਘ ਹੈ। ਕੀ ਕਿਹਾ, ਡਾਂਗਾਂ ਲੈ, ਇੱਕ ਡਾਂਗ ਨਾਲ ਆਪਾਂ ਨੂੰ ਕੀ ਹੁੰਦਾ, ਇਹ ਤਾਂ ਆਪਣੀ ਖੁਰਾਕ ਆ, ਨਾਲੇ ਕੰਜਰਾਂ ਦੇ ਡਾਂਗਾਂ ਪੈਂਦੀਆਂ ਇੰਨੇ, ਹੋਰ ਕਿਹੜਾ ਆਪਾਂ ਨੂੰ ਨੋਟਾਂ ਦੀ ਬਰਸਾਤ ਹੋਣੀ ਸੀ। ਲੈ ਅੱਗੇ ਸੁਣੋ ਕਹਾਣੀ। ਉੱਥੋਂ ਫਿਰ ਮੈਂ ਜਿਉਂ ਭੱਜਿਆ, ਆਪਾਂ ਟਰੱਕ ਡਰਾਈਵਰ ਨੂੰ ਮੱਥਾ ਲਾ ਲਿਆ, ਆਪਾਂ ਟਰੱਕ ਡਰਾਈਵਰ ਨੂੰ ਮੱਥਾ ਟੇਕਿਆ ਕਿ ਲੈ ਪਿੰਡ ਛੱਡਣ ਨੂੰ ਕਿਹੜਾ, ਆਪਾਂ ਝੋਨੇ ਚ ਪਾਣੀ ਸੁੱਕਦਾ ਸੀ ਨੰਗਾਂ ਦਾ। ਚੁੱਪ ਕਰਕੇ ਅੱਗੇ ਕਹਾਣੀ ਸੁਣੋ। ਟਰੱਕਾਂ ਚ ਕੀਤੀ ਆਪਾਂ ਤਿੰਨ ਚਾਰ ਸਾਲ ਡਰਾਈਵਰੀ ਡੱਟ ਕੇ, ਤੇ ਨਾਲੇ ਆਪਾਂ ਔਰਤਾਂ ਨਾਲ ਸਰਕਸ ਕਰਦੇ ਰਹੇ, ਨਾਲੇ ਨਸ਼ਾ ਪੱਤਾ ਖੁੱਲਾ। ਇੱਕ ਮਿੰਟ ਉੱਧਰ ਦੇਖੋ, ਉਹ ਚਿੱਟੇ ਸੂਟ ਵਾਲੀ ਹੁਣੇ ਇੱਥੇ ਕਮੈਂਟ ਕੀਤਾ ਜੀ ਧਾਰਮਿਕ ਚਿੰਨ੍ਹਾਂ ਦੇ ਉੱਤੇ, ਉਹਨੇ ਧਾਰਮਿਕ ਚਿੰਨ੍ਹਾਂ ਦੇ ਪਿੱਛੇ ਬਹੁਤ ਕੁਛ ਲੁਕਾਇਆ ਹੋਇਆ। ਤੁਸੀਂ ਹੈਰਾਨ ਹੋਵੋਗੇ, ਕਹੋਗੇ ਬੂਬਣਾ ਉਹੀ ਉੱਗਦੀਆਂ ਪਤਾਲ ਮਾਰੀ ਜਾਂਦਾ, ਇਹ ਗੱਲ ਸੱਚੀ ਆ, ਤੁਸੀਂ ਚਾਹੇ ਝੂਠ ਮੰਨੋ। ਆਹ ਧਾਰਮਿਕ ਚਿੰਨ੍ਹ ਤਾਂ ਕੰਧਾਂ ਕੱਢਣ ਨੂੰ ਰੱਖੇ ਆ, ਤੇ ਇਹਦੇ ਵਿੱਚ 100 ਪਾੜ ਨੇ। ਇੱਕ ਦਿਨ ਮੇਰੇ ਕੋਲ ਆਈ, ਟੇਕ ਕੇ 10 ਰੁਪਏ ਮੱਥਾ ਮੇਰੇ ਮੂਹਰੇ ਬੈਠ ਗਈ ਫੋਟੋ ਖਿਚਾਉਣ ਵਾਲਿਆਂ ਨੂੰ। ਮੈਂ ਕਿਹਾ ਦੱਸ ਬੀਬਾ ਕੀ ਦੁੱਖ ਆ, ਪਹਿਲਾਂ ਤਾਂ ਬੋਲੀ ਨੀ, 15 ਸਾਲ ਦੀ ਕੁੜੀ ਵਾਂਗੂ ਨਖਰੇ ਜੇ ਵੱਟ ਕੇ ਕਰੀ ਜਾਵੇ। ਫਿਰ ਮੈਂ ਹੱਸ ਕੇ ਕਿਹਾ, ਬੀਬਾ ਖੁੱਲ ਕੇ ਦੱਸ, ਸੰਤਾਂ ਕੋਲ ਹਰ ਮਰਜ਼ ਦੀ ਦੁਆ ਹੈ। ਤਾਂ ਉਹ ਵੀ ਬੁੱਲ ਜੇ ਮਰੋੜ ਦੀ ਫੋਕਾ ਜਿਹਾ ਹੱਸੀ, ਕਹਿੰਦੀ ਬੱਚੇ ਦਾ ਦਾਨ ਬਖਸ਼ੋ ਜੀ। ਮੈਂ ਕਿਹਾ ਘਰ ਵਾਲਾ, ਕਹਿੰਦੀ ਉਹ ਤਾਂ ਜੀ ਮਿਸ ਪੜਾਕੇ ਅਰਗਾ। ਫਿਰ ਆਪਾਂ ਮਨਜ਼ੂਰ ਸ਼ੁਦਾ ਜਿਵੇਂ ਪਿੰਡਾਂ ਦੇ ਵਿੱਚ ਸਾਂਝ ਛੱਡੇ ਹੁੰਦੇ ਆ, ਤੇ ਉਹਦੇ ਵਾਂਗੂ ਫਿਰ ਆਪਾਂ ਵਰਤਾ ਕੀਤਾ। ਹੁਣ ਇੱਧਰ ਸੁਣੋ, ਬਰੇਟਿਆਂ ਤੋਂ ਮੈਂ ਰਾਤ ਨੂੰ ਪੱਥਰ ਲਾ ਕੇ ਮੁੜਿਆ ਸੀ, ਮੈਨੂੰ ਪੂਰੀ ਕਾਹਲ, ਉੱਪਰੋਂ ਮੀਂਹ ਨੇਰੀ ਦਾ ਜ਼ੋਰ। ਉੱਧਰੋਂ ਮੈਂ ਰਸਤੇ 'ਚ ਕਿਸੇ ਪਿੰਡੋਂ ਟਾਈਮ ਚੱਕਣਾ, ਇੱਕ ਟੁੱਟੀ ਜਿਹੀ ਮਰੂਤੀ ਵਾਲਾ ਸਾਈਡ ਨਾ ਦੇਵੇ। ਇਹ ਟਰੱਕਾਂ ਵਾਲਿਆਂ ਦੀ ਸਟੋਰੀ ਸੁਣਾ ਰਿਹਾ ਜੀ। ਮੈਂ ਪਹਿਲਾਂ ਤਾਂ ਗੱਡੀ ਥੋੜ੍ਹਾ ਪਿੱਛੇ ਕਰ ਲਈ, ਫਿਰ ਦਵਲਤੀ, ਦੂਰੋਂ ਹੀ ਹਾਰਨ ਤੇ ਹਾਰਨ। ਜਦੋਂ ਉਹਨੇ ਮਾੜੀ ਜਿਹੀ ਇੱਕ ਪਾਸੇ ਕੀਤੀ, ਆਪਾਂ ਮਾਰਿਆ ਐਸਾ ਕੱਟ, ਗੱਡੀ ਰਜਾਈ ਵਾਂਗੂ ਇਕੱਠੀ ਕਰਤੀ, ਆਪਾਂ ਨੇ ਦਵਲਤੀ। ਫਿਰ ਰਾਤ ਨੂੰ ਉਸ ਪਿੰਡੋਂ ਟਾਈਮ ਚੱਕਿਆ ਤੇ ਸਵੇਰੇ 4 ਵਜਦੇ ਨੂੰ ਫਿਰ ਨਿਕਲ ਗਏ। ਕੀ ਮਰਿਆ, ਲੈ ਉਹ ਤਾਂ ਮੈਂ ਕਚੂੰਬਰ ਨਿਕਲ ਗਿਆ ਸੀ ਜਿਵੇਂ ਗੰਢੇ ਉੱਤੋਂ ਦੀ ਟਰਾਲੀ ਦਾ ਟਾਇਰ ਲੰਘਿਆ ਹੋਵੇ। ਆਪਾਂ ਸੋਚਿਆ ਆਪੇ ਮਾਲਕ ਭੁਗਤੂ, ਆਪਣੀ ਕਿਹੜਾ ਗੱਡੀ ਆ, ਆਪੇ ਮਾਲਕ ਫਸੇ ਛੁੱਟੇ, ਆਪਾਂ ਨੂੰ ਕੀ, ਆਪਾਂ ਛੱਡ ਕੇ ਰਸਤੇ 'ਚ ਗੱਡੀ, ਹੀਰ ਨੀ ਰਾਂਝਾ ਜੋਗੀ ਹੋ ਗਿਆ ਡੇਰੇ ਆ ਬੈਠੇ। ਡੇਰੇ ਵਾਲੇ ਸਾਧ ਨਾਲ ਆਪਣੀ ਚੰਗੀ ਯਾਰੀ ਸੀ, ਆਉਂਦੇ ਜਾਂਦੇ ਉਹਦੇ ਕੋਲ ਖੜਦੇ, ਸਾਧ ਨੂੰ ਚੰਗਾ ਅਸਲੀ ਮਾਲ ਖਵਾਉਂਦੇ, ਸਾਧ ਨੂੰ ਸਾਰੀ ਗੱਲ ਦੱਸੀ। ਸਾਧ ਕਹਿੰਦਾ ਕੋਈ ਗੱਲ ਨੀ ਪੁੱਤਰਾ, ਡੇਰੇ ਇਹੋ ਜਿਹੇ ਲੋਚਲ ਫੰਗਿਆਂ ਲਈ ਹੁੰਦੇ ਆ, ਨਾਲੇ ਤੂੰ ਟਰੱਕਾਂ 'ਚ ਕੀ ਕੱਢੇਗਾ, ਐਵੇਂ ਦਿਨ ਰਾਤ ਖੂਨ ਖਪਾਉਣਾ, ਕਿਸੇ ਡੇਰੇ 'ਚ ਬੈਠ ਕੇ ਸਾਂਝ ਪੂਣਾ ਕਰ। ਜਦ ਮੈਂ ਉਹਨੂੰ ਸਾਂਝ ਪੂਣਾ ਕਹਿਣ ਤੇ ਹੈਰਾਨੀ ਨਾਲ ਵੇਖਿਆ ਤਾਂ ਉਹਨੇ ਰਮਜ਼ ਸਮਝਾਈ, ਸਾਧ ਪੁਣਾ ਅਸਲ 'ਚ ਸਾਂਝ ਪੂਣਾ ਹੀ ਹੁੰਦਾ। ਕੀ ਕਿਹਾ ਬਾਬਿਓ, ਕੀ ਕਿਹਾ, ਲੈ ਸਾਧ ਤਾਂ ਆਪ ਅਲੱਗ ਅਲੱਗ ਵਰਾਇਟੀਆਂ 'ਚੋਂ ਇੱਕ ਸੀ, ਉਹਨੇ ਕਈ ਔਰਤਾਂ ਭਜਾਈਆਂ ਸੀ। ਜਿਵੇਂ ਕਬੱਡੀ ਦਾ ਜਾਸੀ ਧਾਸੀ ਨੂੰ ਫੜਨ ਜਾਂਦਾ, ਖੈਰ ਆਪਣੀ ਵੱਡੀ ਭਾਬੀ ਨਾਲ ਖੇਹ ਖਾਂਦਾ ਚਿੱਤਰ ਖਾ ਕੇ ਭੱਜਿਆ ਸੀ। ਦੇਖਿਆ ਮੈਂ ਉਹਦਾ ਚੇਲਾ ਬਣ ਗਿਆ, ਹੁਣ ਉਹ ਮੰਨਦਾ। ਉਹਦੇ ਘਰੇ ਪਹਿਲਾਂ ਚੂਹੇ ਵੀ ਭੁੱਖੇ ਮਰਦੇ ਸੀ, ਭੁੱਖਾ ਮਰਦਾ ਚਰੀ ਦੇ ਟਾਂਡੇ ਵਾਂਗੂ ਹੋਇਆ ਪਿਆ ਸੀ, ਹੁਣ ਦੇਖਿਆ ਕਿਵੇਂ ਨੂਰ ਝਲਕਦਾ। ਜੇ ਕਬੀਲਦਾਰੀ ਦੇ ਗਧੀ ਗੇੜ 'ਚ ਪੈਂਦਾ ਤਾਂ ਫਿਰ ਹਨੇਰਾ ਢੋਦਾ ਰਹਿੰਦਾ। ਉਹ ਹਾਂ ਚੱਲ ਕੋਈ ਗੱਲ ਨੀ, ਗੱਲ ਉਈ ਮੂੰਹ ਚੋਂ ਮੀਂਹ 'ਚ ਤਿਲਕਦੇ ਅਮਲੀ ਦੇ ਸਾਈਕਲ ਵਾਂਗੂ ਹੋਰ ਹੀ ਪਾਸੇ ਤਿਲਕ ਗਈ। ਹਾਂ ਉਸਤਾਦ ਕਹਿੰਦਾ ਮਨ ਮਰਜ਼ੀ ਕਰਨ ਦੀ ਪੱਕੀ ਮਨਜ਼ੂਰੀ ਹੈ ਇੱਥੇ, ਤੈਨੂੰ ਕਿਸੇ ਚੀਜ਼ ਦੇ ਮਗਰ ਭੱਜਣ ਦੀ ਲੋੜ ਨਹੀਂ, ਜਿਹੜੀ ਚੀਜ਼ ਨੂੰ ਜੀ ਕਰਦਾ ਬਸ ਮੂੰਹੋਂ ਬਚਨ ਕੱਢਣੇ ਨੇ, ਇੱਕ ਦੀਆਂ ਦੋ ਦੋ ਆਉਣਗੀਆਂ ਭੱਜੀਆਂ। ਕੀ ਕਿਹਾ, ਮਾੜਾ ਜਿਹਾ ਉੱਚੀ ਬੋਲ ਕੇ, ਹੈਂ ਗਿੱਦੜ ਸਿੰਘੀ ਚਾਹੀਦੀ ਆ, ਗਿੱਦੜ ਸਿੰਘੀ। ਆਹੀ ਜੀ ਉਸਤਾਦ ਨੇ ਗਿੱਦੜ ਸਿੰਘੀ ਦਿੱਤੀ ਕਿ ਰੰਗਲ ਮੰਗਲ ਹੋ ਗਏ। ਜਿਹੜੀ ਮਾਈ ਕੇਰਾਂ ਸਾਡੇ ਭਰਮ ਜਾਲ 'ਚ ਫਸ ਜੇ ਉਹਦੇ ਤਾਂ ਅਸੀਂ ਨਾਗਵਾਲ ਪਾ ਲੈਂਦੇ ਹਾਂ, ਬਸ ਕਿਲੇ ਦੇ ਦੁਆਲੇ ਗੇੜੇ ਕੱਢੀ ਜਾਂਦੀ ਹੈ। ਦੇਖੋ ਦੇਖੋ ਉੱਧਰ ਦੇਖੋ, ਇੱਕ ਉਹ ਤੁਰੀ ਆਉਂਦੀ ਹੈ ਬਾਬੇ ਰਾਂਝਕਦਾਸ ਨੂੰ ਮੱਥਾ ਟੇਕਣ। ਇੱਕ ਗੱਲ ਹੋਰ ਹੈ ਪਰਦੇ ਵਾਲੀ, ਇੱਥੇ ਵੀ ਜਾਤੀ ਸੂਚਕ ਸ਼ਬਦ ਵਰਤੇ ਆ। ਜਿਹੜੀ ਇਹਨਾਂ ਦੀ ਏਜੰਟ ਸੀ ਨਾ, ਉਹ ਵੀ ਸਾਡੀ ਏਜੰਟ ਆ ਦੂਜੇ ਨੰਬਰ ਦੀ, ਉਹਨੇ ਕੰਮ ਪਹਿਲੇ ਨੰਬਰ ਵਾਲੇ ਕੀਤੇ ਆ। ਇਹਨੇ ਤਾਂ ਆਪਣੀਆਂ ਰਿਸ਼ਤੇਦਾਰੀਆਂ 'ਚ ਵੀ ਸਾਡੀ ਐਸੀ ਵਹਿਮਾ ਗਾਈ, ਹੋਰ ਪਿੰਡਾਂ ਦੇ ਲੋਕ ਵੀ ਸਾਡੇ ਪੈਰਾਂ 'ਚ ਆ ਕੇ ਡਿੱਗਦੇ ਆ। ਆਹ ਦੇਖੋ ਦੋ ਕਮਰੇ, ਆਹ ਜਿਹੜੇ ਇੱਧਰ ਨਵੇਂ ਪਾਏ ਆ, ਇਹ ਇਸੇ ਦੀ ਮਿਹਰਬਾਨੀ ਆ। ਪੈਸੇ, ਅੱਛਾ ਪੈਸੇ ਕਿੱਥੋਂ ਆਏ ਆ, ਲੈ ਇਹ ਪੈਸੇ ਪੈਸੇ ਤੁਸੀਂ ਲਾਏ ਆ? ਨਹੀਂ ਨਹੀਂ ਨਹੀਂ, ਪੈਸੇ ਅਸੀਂ ਕਿਉਂ ਲਾਉਣੇ ਆ? ਇਹਦੇ ਕੀ ਪੁੱਠੇ ਦਿਨ ਆਏ ਆ? ਸਾਡੀ ਅਸਲੀਅਤ ਦਾ ਤਾਂ ਇਹਨੂੰ ਪਤਾ ਹੀ ਸੀ, ਸਗੋਂ ਇਹਨੂੰ ਤਾਂ ਅਸੀਂ ਹੱਥ ਝਾੜਦੇ ਰਹੇ ਜਿਵੇਂ ਭਾੜਾ ਪਾ ਕੇ ਮੱਝ ਦੀ ਧਾਰ ਕੱਢ ਲੈਂਦੇ ਹਾਂ। ਇਹਨੇ ਸਾਨੂੰ ਕਈ ਮੁਰਗੇ ਪਛਾਏ। ਲਓ ਇਹ ਵੀ ਦੱਸ ਦਿੰਦਾ, ਇਹ ਤਿੰਨ ਕੇਸ ਲਿਆਈ ਮੁੰਡੇ ਦੀ ਦਾਤ ਲੈਣ ਵਾਲੇ। ਤੇ ਦੋਸਤੋ ਧਿਆਨ ਨਾਲ ਸੁਣਨ ਵਾਲੀ ਗੱਲ ਆ, ਇਹ ਤਿੰਨ ਕੇਸ ਲੈ ਕੇ ਆਈ ਮੁੰਡੇ ਦੀ ਦਾਤ ਦੇਣ ਵਾਲੇ। ਆਪਾਂ ਨੇ ਤਿੰਨਾਂ ਨੂੰ ਮੁੰਡਾ ਹੋਣ ਦੇ ਵਚਨ ਕਰਤੇ, ਆਪਣੇ ਨਿਕਲਣ ਲਈ ਮੋਰੀਆਂ ਪਹਿਲਾਂ ਹੀ ਰੱਖ ਲਈਆਂ। ਕੀ ਕਿਹਾ? ਉੱਚਾ ਬੋਲ ਥੋੜਾ ਜਿਹਾ। ਉਹ ਭਾਈ ਮੋਰੀਆਂ ਅਸੀਂ ਪਹਿਲਾਂ ਹੀ ਰੱਖ ਲਈਆਂ। ਮੋਰੀਆਂ ਨੀ ਸਮਝਦਾ, ਮੋਰੀਆਂ ਇਹ ਵੀ ਬੱਚਾ ਹੋਣ ਵਾਲੀ ਤੀਵੀਂ ਕਿਸੇ ਸ਼ਰਾਬੀ ਨਾਲ ਜ਼ਬਾਨ ਸਾਂਝੀ ਨਾ ਕਰੇ। ਅਸੀਂ ਉਹਨੂੰ ਸਿੱਖਿਆ ਦੇਤੀ, ਸਵੇਰੇ ਉੱਠ ਕੇ ਰੋਜ਼ ਸੂਰਜ ਨੂੰ ਮੱਥਾ ਟੇਕੇ ਤੇ ਬਾਂਝ ਤੀਵੀਂ ਦੇ ਹੱਥ ਨਾ ਹੱਥਦਾ ਕੁੱਝ ਨਾ ਖਾਵੇ। ਫਿਰ ਹੋਇਆ ਅਸਾਂ ਚਮਤਕਾਰ, ਤਿੰਨਾਂ ਚੋਂ ਇੱਕ ਦੇ ਮੁੰਡਾ ਹੋ ਗਿਆ। ਆਇਆ ਉਹ ਢੋਲ ਵਜਾਉਂਦਾ ਜਿਵੇਂ ਦਿੱਲੀ ਵਾਲਾ ਲਾਲ ਕਿਲ੍ਹਾ ਫਤਿਹ ਕਰ ਲਿਆ ਹੋਵੇ। ਕਹਿੰਦਾ, ਦੱਸੋ ਬਾਬਾ ਜੀ ਸੇਵਾ। ਆਪਾਂ ਕਹਿਤਾ ਭਗਤਾਂ ਸੰਗਤਾਂ ਲਈ ਕਮਰਾ ਪਵਾ ਦੇ। ਉਹ ਖੱਬਾ ਕਮਰਾ ਉਸੇ ਨੇ ਪਾਇਆ। ਅੱਛਾ ਹਾਂ, ਦੂਜੇ ਉਹ ਬਈ ਉਹ ਵੀ ਆਏ, ਮੂੰਹ ਲਟਕਾਇਆ ਹੋਇਆ ਸੀ ਜਿਵੇਂ ਮੰਡੀ ਦੇ ਵਿੱਚ ਮਿਰਚਾਂ ਦਾ ਭਾਅ ਘੱਟ ਮਿਲਿਆ ਹੋਵੇ। ਆ ਕੇ ਰਾਂਭਾ ਜਿਹਾ ਹੀ ਦੇਣ ਲੱਗੇ ਸੀ ਅੱਗੇ। ਕਹਿੰਦੇ ਜੀ, ਸਾਡੇ ਤਾਂ ਕੁੜੀ ਹੋ ਗਈ। ਆਪਾਂ ਨੇ ਫਸਾ ਲਏ ਫਿਰ ਉਹਨਾਂ ਕੁੰਡੀਆਂ ਚ। ਇੱਕ ਤਾਂ ਪਹਿਲਾਂ ਹੀ ਮੰਨ ਗਿਆ, ਕਹਿੰਦਾ ਫਲਾਣਾ ਆਇਆ ਸੀ ਸ਼ਰਾਬ ਪੀ ਕੇ, ਮੈਂ ਤਾਂ ਗਲਤੀ ਨਾਲ ਉਹਦੇ ਨਾਲ ਬੋਲ ਪਈ। ਦੂਜੇ ਲੀਹ ਤੇ ਨਾ ਆਵੇ, ਕੋਈ ਗੱਲ ਹੀ ਨਾ ਮੰਨੇ। ਫਿਰ ਆਪਾਂ ਵੀ ਗਿੱਦੜ ਸਿੰਘ ਹੀ ਜਾਣਦੇ ਸੀ, ਫਿਰ ਮੰਨ ਗਈ। ਕਹਿੰਦੀ, ਇੱਕ ਦਿਨ ਸੂਰਜ ਨੂੰ ਪਾਣੀ ਦੇਣ ਦੀ ਭੁੱਲ ਹੋ ਗਈ ਹੋਊ। ਕਹਿ ਨਹੀਂ ਸਕਦੀ, ਬਸ ਆਪਣੇ ਲਈ ਤਾਂ ਫਿਰ ਤਸੱਲੀ ਹੋ ਗਈ। ਉਹ ਸਬਰ ਕਰ, ਉਈ ਸੂਣ ਵਾਲੀ ਮੱਝ ਵਾਂਗੂ ਮਿੱਟੀ ਪੱਟੀ ਜਾਂਦਾ। ਇੱਕ ਮਿੰਟ ਦਿਖਾ ਹੀ ਦਿੰਦਾ ਪਹਿਲਾਂ ਤੁਹਾਨੂੰ। ਉਹ ਜਿਹੜੀ ਲੰਗਰ ਦੇ ਵਿੱਚ ਪ੍ਰਸ਼ਾਦੇ ਤਿਆਰ ਕਰ ਰਹੀ ਆ, ਉਹ ਸਾਥੋਂ ਦੂਏ ਤੀਏ ਦਿਨ ਨਜ਼ਰ ਦਾ ਪਾਣੀ ਕਰਵਾਉਣ ਆਉਂਦੀ ਸੀ। ਹੌਲੀ ਹੌਲੀ ਇਹਨੇ ਆਪਣੇ ਚਾਚੇ ਦੀ ਨੂੰਹ ਨੂੰ ਵੀ ਲਿਆਉਣਾ ਸ਼ੁਰੂ ਕਰਤਾ। ਹੈਰਾਨੀ ਵਾਲੀ ਗੱਲ, ਇਹਦੀ ਕੁੜੀ 13-14 ਸਾਲ ਦੀ ਸੀ। ਇਹਦੀ ਬੁੱਕਲ ਉਹਦੇ ਨਾਲ ਵੀ ਖੁੱਲੀ ਸੀ। ਜਦੋਂ ਆਉਂਦੀ ਕੁੜੀ ਨੂੰ ਨਾਲ ਲੈ ਕੇ ਆਉਂਦੀ, ਘਰ ਵਾਲਾ ਵੀ ਸ਼ੱਕ ਨਹੀਂ ਸੀ ਕਰਦਾ। ਤੇ ਇਹਦੀ ਕੁੜੀ ਦਾ ਹਾਲ ਵੀ ਉਹੀ ਹੋਇਆ ਜੋ ਇਹਦਾ ਹੁੰਦਾ, ਕੁੱਝ ਇਸ ਤਰ੍ਹਾਂ ਦੇ ਸ਼ਬਦ ਨੇ। ਹਾਂ ਸੱਚ, ਇੱਕ ਦਿਨ ਪਾਣੀ ਕਰਾਉਣ ਆਈ ਸਿਖਰ ਦੁਪਹਿਰੇ। ਇਹਦੀ ਕੁੜੀ ਬਾਹਰ ਬਰਾਂਡੇ ਚ ਗੱਲਾਂ ਕਰਨ ਲੱਗ ਗਈ, ਅਸੀਂ ਅੰਦਰ ਬਾਰ ਬੰਦ ਕਰਕੇ ਮੰਤਰ ਪੜ੍ਹਨ ਲੱਗ ਗਏ। ਇਹਦੇ ਘਰ ਵਾਲੇ ਨੂੰ ਪਤਿਓਰੇ ਨੂੰ ਪਤਾ ਨਹੀਂ ਕਿੱਥੋਂ CID ਮਿਲ ਗਈ, ਡਾਂਗ ਚੁੱਕ ਕੇ ਆ ਗਿਆ। ਮੈਨੂੰ ਤਾਂ ਨਹੀਂ ਉਹਨੇ ਕੁਛ ਕਿਹਾ, ਪਰ ਦੋਵਾਂ ਮਾਵਾਂ ਧੀਆਂ ਨੂੰ ਇੱਥੋਂ ਕੁੱਟਦਾ ਹੀ ਲੈ ਗਿਆ। ਗੱਲ ਤਾਂ ਹਨੇਰੀ ਦੇ ਰੇਤੇ ਵਾਂਗੂ ਪਿੰਡ ਦੇ ਹਰੇਕ ਘਰ ਦੇ ਵਿਹੜੇ ਚ ਖਿਲਰੀ। ਫਿਰ ਆਪਾਂ ਆਪੇ ਹੌਲੀ ਹੌਲੀ ਠੰਡੀ ਹੋ ਗਈ। ਖੇਰਾ ਮਾਘ ਦਾ ਮਹੀਨਾ, ਫਿਰ ਪਾਲਾ, ਤੁਰੇ ਫਿਰਦੇ ਬੰਦਿਆਂ ਦਾ ਖੂਨ ਜੰਮਦਾ ਸੀ। ਉਦੋਂ ਚੇਲਾ ਮੇਰੇ ਪਿੰਡ ਗਿਆ ਹੋਇਆ ਸੀ, ਰਾਤ ਵੀ ਬਹੁਤ ਕਾਲੀ ਕਲੂਟੀ, ਮੈਂ ਉਹ ਕਮਰੇ ਚ ਪਿਆ ਸੀ। ਰਾਤ ਦੇ ਵੱਜੇ ਹੋਣੇ ਆ ਕੋਈ 12, ਮੇਰੇ ਕਮਰੇ ਦਾ ਬਾਰ ਖੜਕਿਆ। ਜਦੋਂ ਕਈ ਵਾਰ ਖੜਕਿਆ, ਮੈਂ ਸੋਚਿਆ ਇੰਨੀ ਰਾਤ ਨੂੰ ਕੌਣ ਹੋ ਸਕਦਾ, ਮਨ ਚ ਆਈ ਕਿਤੇ ਕੋਈ ਭਗਤਨੀ ਨਾ ਹੋਵੇ। ਉਹ ਭਗਤਨੀਆਂ ਵੀ ਕਈ ਵਾਰ ਮੇਰੇ ਕੋਲ ਰਾਤ ਨੂੰ ਆ ਜਾਂਦੀਆਂ ਸੀ। ਦਿਮਾਗ ਫਿਰ ਗੱਲ ਕੱਟ ਗਿਆ, ਉਹ ਤਾਂ ਮੈਨੂੰ ਪਹਿਲਾਂ ਦੱਸਦੀਆਂ ਨੇ, ਨਾਲੇ ਡੇਰੇ ਦਾ ਬਾਰ ਖੁੱਲਾ ਰੱਖਣ ਨੂੰ ਕਹਿੰਦੀਆਂ ਨੇ, ਮਨ ਕਹੇ ਨਾ। ਥਾਲੀ ਚ ਪਏ ਪਾਣੀ ਵਾਂਗੂ ਕਦੇ ਇੱਧਰ ਕਦੇ ਉੱਧਰ। ਫਿਰ ਸੋਚਿਆ, ਮਨਾ ਕਿਸੇ ਭਗਤਨੀ ਨੂੰ ਥੌਲਾ ਕਰਾਉਣ ਦੀ ਐਮਰਜੈਂਸੀ ਵੀ ਹੋ ਸਕਦੀ ਹੈ, ਸੰਗਤਾਂ ਦੇ ਕੰਮ ਆਉਣ ਤਾਂ ਆਪਣਾ ਕੰਮ, ਚੱਲ ਬਾਰ ਖੋਲ। ਜਦ ਮੈਂ ਬਾਰ ਖੋਲਿਆ ਮੇਰੇ ਤਾਂ ਖਾਨਿਓ ਨਿਕਲ ਗਈ, ਨਾਲੇ ਮਾਘ ਦੇ ਮਹੀਨੇ ਵੀ ਪਸੀਨੇ ਆਉਣ, ਮੇਰੇ ਤਾਂ ਮੂੰਹ ਚ ਬੋਲ ਹੀ ਨਾ ਨਿਕਲੇ। ਬਾਹਰ ਖੜਾ ਸੀ ਫਲਾਨੀ ਕੌਰ ਦਾ ਘਰ ਵਾਲਾ ਤੇ ਉਹਦੇ ਚਾਚੇ ਦਾ ਮੁੰਡਾ, ਉਸਰੇ ਸਾਨ ਵਾਂਗੂ ਝਾਕੀ ਜਾਣ। ਸੋਚਿਆ, ਮਨਾ ਹੁਣ ਨੀ ਖੈਰ ਭੱਜ ਲੈ। ਜਦੋਂ ਭੱਜਣ ਲੱਗਿਆ, ਇੱਕ ਨੇ ਮੈਨੂੰ ਮਾਰ ਕੇ ਜੱਫਾ ਉੱਥੇ ਸੁੱਟ ਲਿਆ। ਕਹਿੰਦਾ, ਬੂਬਰਿਆਂ ਸਾਧਾ, ਸਾਰੇ ਪਿੰਡ ਦੀਆਂ ਔਰਤਾਂ ਖਰਾਬ ਕੀਤੀਆਂ, ਹੁਣ ਤੇਰੇ ਨਾਲ ਲੇਖਾ ਕਰਨਾ। ਮੈਂ ਬਥੇਰੇ ਡਰਾਵੇ ਦਿੱਤੇ, ਹੱਥ ਵੀ ਜੋੜੇ, ਕਾਹਨੂੰ ਮੰਨਦੇ ਨੇ। ਇੱਕ ਨੇ ਮੈਨੂੰ ਦੱਬੀ ਰੱਖਿਆ, ਦੂਜੇ ਨੇ ਗਲ ਚ ਅੰਗੂਠਾ ਦੇਤਾ, ਫਿਰ ਆਪਾਂ ਨੂੰ ਪਹੁੰਚਾਤਾ ਵੀ ਬਿਨਾਂ ਟਿਕਟੋਂ ਪ੍ਰਲੋਕ ਚ। ਕੀ ਕਿਹਾ? ਚੋਲਾ, ਉਹ ਕਾਹਨੂੰ ਚੋਲਾ ਛੱਡਣ ਨੂੰ ਕਿਹੜਾ, ਆਪਾਂ ਕਿਸੇ ਵੱਡੇ ਬਾਬੇ ਦੇ ਚੇਲੇ ਆ। ਇਹ ਤਾਂ ਮਿਹਰਬਾਨੀ ਇਹਨਾਂ ਦੀ ਆ, ਇਹਨਾਂ ਨੇ ਮੈਨੂੰ ਚੱਕਿਆ, ਉੱਥੋਂ ਲਿਆ ਕੇ ਮੰਜੇ ਤੇ ਪਾਤਾ, ਉੱਪਰ ਰਜਾਈ ਦੇਤੀ, ਵੱਡੀ ਸਾਰੀ ਧੂਫ ਸਿਰਾਣੇ ਜਗਾਤੀ, ਆ ਜੰਤਰੀਆਂ ਮੰਤਰੀਆਂ ਰੱਖਤੀਆਂ। ਚਲੋ ਇਹ ਕੰਮ ਤਾਂ ਇਹਨਾਂ ਨੇ ਕਰਤਾ, ਚਾਹੇ ਆਪਣੀ ਬਚਤ ਲਈ ਕੀਤਾ ਹੋਵੇ। ਮੇਰੀ ਬੇਇੱਜ਼ਤੀ ਹੁਣ ਜ਼ਰੂਰ ਬਚ ਗਈ, ਲੋਕਾਂ ਨੇ ਸਮਝ ਲਿਆ ਸਾਧ ਚੋਲਾ ਛੱਡ ਗਿਆ। ਹੁਣ ਤੁਸੀਂ ਆਪ ਵੇਖ ਲਓ, ਬਣਿਆ ਪਿਆ ਨਾ ਮਰ ਕੇ ਚੀਮੇ ਵਾਲਾ ਮੇਲਾ। ਆਹ ਹੁਣ ਜਿਹੜੇ 5-7 ਕਮਰੇ ਪਏ ਨੇ ਅੰਗਰੇਜ਼ੀ ਜੋੜੀਆਂ ਵਾਲੇ, ਇਹ ਵੀ ਮੇਰੀ ਸਮਾਧ ਤੇ ਸੁੱਖਣਾ ਸੁੱਖਣ ਵਾਲਿਆਂ ਨੇ ਹੀ ਪਾਏ ਨੇ। ਹੁਣ ਤਾਂ ਮੇਰਾ ਨਾਂ ਰਬੜ ਵਾਂਗੂ ਲੋਕਾਂ ਨੇ ਹੋਰ ਹੋਰ ਵੀ ਵਧਾ ਤਾ। ਜਤੀ ਸਤੀ ਸੰਤ ਬਾਬਾ ਰੰਜਕ ਦਾਸ ਜੀ। ਲੋਕਾਂ ਨੂੰ ਐਂ ਪਤਾ ਨੀ, ਬਾਬਾ ਤਾਂ ਸਾਡੀਆਂ ਔਰਤਾਂ ਨੂੰ ਆਸ਼ੀਰਵਾਦ ਦਿੰਦਾ ਮਰਿਆ। ਹਾ 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 ਹਾ, ਕੀ ਕਿਹਾ? ਡਰ ਲੈ, ਤੁਹਾਡੇ ਤੋਂ ਕਾਹਦਾ ਡਰ ਆ? ਜਿੰਨੀਆਂ ਗੱਲਾਂ ਮੈਂ ਦੱਸੀਆਂ ਨੇ, ਤੁਸੀਂ ਇੱਕ ਵੀ ਕਹਿ ਦਿਓ ਕਿ ਦੇਖੋ ਮੇਰੇ ਭਗਤਾਂ ਨੂੰ ਜੇ ਨਾ ਤੁਹਾਡੇ ਪਿੰਡੋਂ ਕੱਢ ਦੇਣ। ਇਹ ਗਿੱਦੜ ਸਿੰਘੀਆਂ ਕੋਈ ਐਸੀਆਂ ਵੈਸੀਆਂ ਨੀ, ਅਸੀਂ ਤਾਂ ਮੈਨੂੰ ਹੁਣ ਸ਼ਬਦ ਨੀ ਲੱਭਦਾ ਕਿਉਂਕਿ ਸ਼ਬਦ ਬਾਹਲਾ ਕਸੂਤਾ ਜਿਹਾ, ਅਸੀਂ ਤਾਂ ਵੱਡਿਆਂ ਵੱਡਿਆਂ ਦੀ ਬੱਸ ਕਰਾਤੀ ਆ। ਤੁਸੀਂ ਦੋ ਟੋਟਰੂ ਮੇਰਾ ਕੀ ਵਿਗਾੜ ਦੋਗੇ? ਉਹ ਇੱਕ ਗੱਲ ਆ ਜ਼ਰੂਰ, ਜੇ ਲੋਕ ਮੇਰਾ ਨਾਂ ਪੁੱਠਾ ਕਰਕੇ ਪੜ੍ਹ ਲੈਣ ਤਾਂ ਇਹਨਾਂ ਨੂੰ ਸਮਝ ਜ਼ਰੂਰ ਲੱਗ ਜੇ, ਪਰ ਅਸੀਂ ਲੋਕਾਂ ਨੂੰ ਐਸੀ ਪੁੱਠੀ ਭਮਾਈ ਦਿੰਦੇ ਹਾਂ, ਇਹ ਨਾਮ ਪੁੱਠਾ ਕਰਕੇ ਪੜ੍ਹਨਾ ਤਾਂ ਕੀ, ਪੁੱਠੇ ਪਾਸਿਓਂ ਦੇਖਦੇ ਵੀ ਨਹੀਂ। ਚਲੋ ਛੱਡੋ ਇਹਨਾਂ ਗੱਲਾਂ ਨੂੰ, ਹੁਣ ਮੇਰਾ ਉੱਧਰ ਸਵਰਗਾਂ 'ਚ ਆਸ਼ੀਰਵਾਦ ਦੇਣ ਦਾ ਟਾਈਮ ਹੋਇਆ ਪਿਆ, ਉੱਧਰ ਵੀ ਮੈਂ ਜਾ ਕੇ ਆਸ਼ੀਰਵਾਦ ਦਿੰਦਾ, ਪੱਕਾ ਟਾਈਮ ਆ। ਕੀ ਕਿਹਾ? ਤੁਸੀਂ ਕੀ ਕਰੋਗੇ? ਮਿੱਟੀ ਦੇ ਭੁੰਡੋ, ਉਹ ਅਸ਼ਕੇ, ਉਹ ਦੇਖੋ, ਉਹ ਤੁਹਾਡੇ ਵਾਲੀਆਂ ਵੀ ਹੁਣ ਆਉਂਦੀਆਂ ਨੇ ਪ੍ਰਾਂਤਾਂ 'ਚ ਦਾਣੇ ਪਾਈ, ਉਹਨਾਂ ਨੂੰ ਰੋਕ ਕੇ ਦੇਖੋ ਪਹਿਲਾਂ, ਫਿਰ ਨਾਲੇ ਤੁਹਾਨੂੰ ਪਰਦੇ ਵਾਲੀ ਗੱਲ ਦੱਸਦਾ। ਇੱਥੇ ਵੀ ਉਹ ਆਸ਼ੀਰਵਾਦ ਸਾਡੇ ਕੋਲੋਂ ਲੈਣ ਆਉਂਦੀਆਂ। ਚਲੋ ਛੱਡੋ, ਹੁਣ ਆਪਾਂ ਕਹਾਣੀ ਖਤਮ ਕਰਦੇ ਹਾਂ। ਮੈਂ ਤੁਹਾਨੂੰ ਆਪਦੀ ਸਾਰੀ ਦੀ ਸਾਰੀ ਕਹਾਣੀ ਹੈ ਜਿਹੜੀ ਉਹ ਸੁਣਾ ਦਿੱਤੀ, ਇਸੇ ਕਰਕੇ ਲੋਕ ਰੰਜਕ ਦਾਸ ਕਹਿੰਦੇ ਨੇ। ਲਓ ਜੀ, ਇਹ ਸਟੋਰੀ ਸੀਗੀ। ਹੁਣ ਤੁਸੀਂ ਸੋਚ ਕੇ ਦੱਸੋ ਵੀ ਜਿੰਨੇ ਸਾਧਾਂ ਨੂੰ ਤੁਸੀਂ ਜਾਣਦੇ ਹੋ, ਜਿੰਨੇ ਆਲੇ ਦੁਆਲੇ ਪਿੰਡਾਂ 'ਚ ਹੈਗੇ ਨੇ, ਇਹ ਗੱਲਾਂ ਜਿਹੜੀਆਂ ਪ੍ਰਗਟ ਸਤੌਜ ਨੇ ਰੰਜਕ ਦਾਸ ਸਟੋਰੀ ਦੇ ਵਿੱਚ ਲਿਖੀਆਂ ਨੇ, ਇਹਦੇ ਬਾਰੇ ਤੁਸੀਂ ਹਜ਼ਾਰਾਂ ਥਾਵਾਂ ਤੇ ਪੜ੍ਹਿਆ ਹੋਊ, ਇਹ ਸਾਰਿਆਂ ਤੇ ਢੁਕਦੀਆਂ ਕਿ ਨਹੀਂ ਢੁਕਦੀਆਂ? ਇਹ ਤਾਂ ਕੋਰਟਸ ਦੇ ਵਿੱਚ ਕੇਸ ਚੱਲੇ ਆ, ਰਾਮ ਰਹੀਮ ਦੇ ਚੱਲੇ ਜਿਵੇਂ ਪਹਿਲਾਂ ਦੱਸਿਆ, ਆਸਾਰਾਮ ਦੇ ਚੱਲੇ ਆ, ਤੇ ਇਹ ਕੇਸ ਵੀ 20-20, 18-18 ਸਾਲ ਦੀਆਂ ਲੜਕੀਆਂ ਫਰੋੜ ਕੇ ਲਿਆਈਆਂ ਨੇ ਤਾਂ ਚੱਲੇ ਨੇ, ਤੇ ਜਿਹੜੀਆਂ ਬਾਬਿਆਂ ਨੇ ਪਹਿਲਾਂ ਏਜੰਟ ਰੱਖੀਆਂ ਹੁੰਦੀਆਂ, ਲੇਡੀਜ਼ ਰੱਖੀਆਂ ਜਾਂ ਏਜੰਟ ਬੰਦੇ ਰੱਖੇ ਆ, ਉਹਨਾਂ ਨੇ ਇਹੋ ਜਿਹਾ ਭਰਮ ਜਾਲ ਵਿਛਾਇਆ ਹੁੰਦਾ ਕਿ ਬੰਦਾ ਉਸ ਭਰਮ ਜਾਲ ਚੋਂ ਨਹੀਂ ਨਿਕਲ ਸਕਦਾ। ਮੈਂ ਜਿਹੜੀਆਂ ਇਸ ਸਟੋਰੀ ਦੇ ਵਿੱਚ ਖਾਲੀ ਥਾਵਾਂ ਛੱਡੀਆਂ ਨੇ ਜਾਂ ਜਿਹੜੇ ਜਾਤੀ ਸੂਚਕ ਸ਼ਬਦ ਵਰਤੇ ਗਏ ਨੇ ਉਹ ਮਿਸ ਕੀਤੇ ਨੇ ਜਾਣ ਬੁੱਝ ਕੇ, ਉਹਦੇ ਨਾਲ ਸਟੋਰੀ ਪੜ੍ਹਨ ਦਾ ਸੁਣਨ ਦਾ ਸਵਾਦ ਤਾਂ ਥੋੜਾ ਜਿਹਾ ਘੱਟ ਜਾਂਦਾ। ਮੈਂ ਬੇਨਤੀ ਕਰੂੰਗਾ ਕਿ ਇਹ ਜ਼ਰੂਰ ਪੜ੍ਹਿਓ, ਇਹ ਪੜ੍ਹ ਕੇ ਜੇ ਫਿਰ ਵੀ ਤੁਹਾਡੇ ਮਨ ਦੇ ਵਿੱਚ ਕੋਈ ਅਜੇ ਤਰਸ ਹੋਵੇ ਵੀ ਨਹੀਂ, ਇਹ ਸਾਧ ਜਿਹੜੇ ਹੁੰਦੇ ਨੇ ਸੱਚੀ ਮੁੱਚੀ ਰੱਬ ਦੇ ਭਗਤ ਹੁੰਦੇ ਨੇ, ਤਾਂ ਫਿਰ ਭਾਈ ਨਾ ਤਾਂ ਕੋਈ ਤਰਕਸ਼ੀਲ ਕੋਈ ਕੁਛ ਕਰ ਸਕਦਾ, ਨਾ ਕੋਈ ਗੁਰੂ ਦਾ ਸਿੱਖ ਤੁਹਾਨੂੰ ਕੁਛ ਕਹਿ ਸਕਦਾ ਜੇ ਤੁਸੀਂ ਆਪਣੀ ਸੋਚ ਹੀ ਨਹੀਂ ਬਦਲਣੀ, ਨਾ ਤੁਹਾਨੂੰ ਕੋਈ ਵੱਡੇ ਤੋਂ ਵੱਡਾ ਫਿਲਾਸਫਰ ਕੋਈ ਕੁਛ ਕਹਿ ਸਕਦਾ। ਇਹ ਸੱਚਾਈ ਆ ਜਿਹੜਾ ਸਾਡੇ ਪਿੰਡਾਂ 'ਚ ਸ਼ਹਿਰਾਂ 'ਚ, ਮੈਂ ਕਹੂੰ ਜਾਂ ਕੈਨੇਡਾ ਵਰਗੇ ਦੇਸ਼ 'ਚ ਵੀ ਜਦੋਂ ਸੰਤ ਆਉਂਦੇ ਨੇ ਇੱਥੇ, ਜਿਹਨਾਂ ਦੇ ਅਸੀਂ ਪੈਰਾਂ ਦੇ ਥੱਲੇ ਹੱਥ ਦਿੰਦੇ ਹਾਂ, ਏਅਰਪੋਰਟ ਤੋਂ ਅਸੀਂ ਚੱਕ ਕੇ ਲਿਆਉਂਦੇ ਹਾਂ ਅਤੇ ਘਰਾਂ ਦੇ ਵਿੱਚ ਅਸੀਂ ਉਹਨੂੰ ਰੱਖਦੇ ਹਾਂ ਪ੍ਰਾਹੁਣਿਆਂ ਦੇ ਵਾਂਗੂ, ਉਹ ਵੀ ਸਿਰੇ ਦੇ ਠੱਗ ਹੁੰਦੇ ਨੇ, ਅਸੀਂ ਨਹੀਂ ਸਮਝਦੇ। ਖੈਰ, ਕਾਫੀ ਸਮਾਂ ਹੋ ਗਿਆ ਜੀ ਕੈਨੀ ਧਾਲੀਵਾਲ ਵੀ ਸਾਡੇ ਨਾਲ ਸਟੂਡੀਓ ਦੀ ਲਾਈਨ ਤੇ ਹਾਜ਼ਰ ਹੋਣ ਵਾਲੇ ਨੇ। ਛੋਟੀ ਜਿਹੀ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕੋਲ ਰੱਖੋ, 647-500-41-85।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-296-4400 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ, 5,500 to 6,000 ਮਾਈਲਸ ਪਰ ਵੀਕ ਟੀਮਸ ਲਈ, 3,000 to 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9900-5455-9100। ਈਗਲ ਫਰੇਟ ਸਿਸਟਮ। ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
जैसे जैसे स्थानीय सामुदायिक व्यवसाय और सेवाएं अधिक संख्या में दोबारा खुल रही हैं और समारोहों में लोगों की संख्या 10 तक बढ़ा दी गई है, वैसे हमें एक दूसरे को सुरक्षित रखने में अपने प्रयासों को जारी रखना चाहिए। शारीरिक दूरी अमल में लाएं, 2 मीटर की दूरी पर रहें। जब शारीरिक दूरी बनाए रखना चुनौतीपूर्ण हो तो चेहरे का मास्क पहने और हाथों को बार बार धोते रहें। यदि आप चिंतित हैं कि आपको कोविड-19 हो सकता है या आप वायरस के संपर्क में आ गए हैं तो जांच करवाएं। अंदर या बाहर सुरक्षित रहें, जिंदगी बचाएं। अधिक जानने के लिए ontario.ca/coronavirus पर जाएं। ओंटेरियो सरकार द्वारा भुगतान किया गया।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ। ਤੁਸੀਂ ਓਨਟੈਰੀਓ ਸਰਕਾਰ ਦੀ ਐਡ ਸੁਣੀ ਆ, ਪਰ ਸਿਟੀ ਆਫ ਬਰੈਂਪਟਨ ਆ ਜਿਹੜੀ, ਇਹਨਾਂ ਨੇ ਇੱਕ ਵਿਸ਼ੇਸ਼ ਸੂਚਨਾ ਦਿੱਤੀ ਆ ਜੀ। ਸੂਚਨਾ ਹੀ ਨਹੀਂ ਜੀ, ਇਹ ਬਲਕਿ ਪੇਡ ਐਡ ਆ ਜਿਹੜੀ ਅਸੀਂ ਬੋਲ ਰਹੇ ਹਾਂ ਜੀ। ਇਹਨਾਂ ਨੇ ਮੈਸੇਜ ਦਿੱਤਾ ਸਾਰੀ ਪਬਲਿਕ ਨੂੰ, ਸਾਨੂੰ ਰਿਲੇ ਕਰਨ ਲਈ ਕਿਹਾ ਇਹ ਮੈਸੇਜ ਕਿ ਨੋਨ ਮੈਡੀਕਲ ਮਾਸਕ ਨੇ ਜਿਹੜੇ, ਫੇਸ ਕਵਰਿੰਗ ਨੇ ਜਿਹੜੇ, ਉਹ ਜ਼ਰੂਰੀ ਨੇ ਹੁਣ ਇਨਡੋਰ ਪਬਲਿਕ ਸਪੇਸਿਸ ਦੇ ਵਿੱਚ, ਬਰੈਂਪਟਨ ਦੇ ਵਿੱਚ, ਤਾਂ ਕਿ ਜਿਹੜੀ ਕੋਵਿਡ-19 ਆ ਇਹਨੂੰ ਇਹਨੂੰ ਫੈਲਣ ਤੋਂ ਰੋਕਿਆ ਜਾ ਸਕੇ। ਤੇ ਇਹ ਜਿਹੜੇ ਛੋਟੇ ਬੱਚੇ ਨੇ ਜਾਂ ਜਿਨ੍ਹਾਂ ਨੂੰ ਕੋਈ ਬਰੀਦਿੰਗ ਕਬਲ ਹੈਗੀ ਆ ਉਹਨਾਂ ਨੂੰ ਐਗਜੈਂਪਸ਼ਨ ਆ ਇਹਦੇ ਤੋਂ, ਜਾਂ ਜਿਹੜੇ ਫੇਸ ਮਾਸਕ ਨਹੀਂ, ਮਤਲਬ ਕੋਈ ਪ੍ਰੋਬਲਮ ਕਰਕੇ, ਮੈਡੀਕਲ ਰੀਜ਼ਨ ਕਰਕੇ ਜਿਹੜੇ ਨਹੀਂ ਪਾ ਸਕੇ, ਇਹਨਾਂ ਨੂੰ ਸਿਰਫ ਛੋਟ ਹੈਗੀ ਆ। ਬਾਕੀ ਸਾਰਿਆਂ ਨੇ ਇਨਡੋਰ ਪਬਲਿਕ ਸਪੇਸਿਸ ਆ ਜਿਹੜੀਆਂ, ਉੱਥੇ ਇਹ ਮਾਸਕ ਵਰਤਣਾ। ਤੇ ਇਹ ਜਿਹੜੀ ਇਹ ਕਮਿਊਨਿਟੀ ਨੂੰ ਸਪੋਰਟ ਕਰਨ ਲਈ ਸਿਟੀ ਆਫ ਬਰੈਂਪਟਨ ਆ ਜਿਹੜੀ, ਇਹਨਾਂ ਨੇ 1 million ਨੋਨ ਮੈਡੀਕਲ ਮਾਸਕ ਆ ਜਿਹੜਾ ਬਰੈਂਪਟਨ ਦੇ ਰੈਜੀਡੈਂਟਸ ਨੂੰ ਫ੍ਰੀ ਦੇਣਾ। ਤੇ ਸਟਾਰਟ ਇਹਨਾਂ ਨੇ ਕਰਤਾ ਜੀ ਮੇਲ ਦੇ ਵਿੱਚ, ਤੁਹਾਨੂੰ 3 ਫ੍ਰੀ ਮਾਸਕ ਆ ਜਿਹੜੇ ਮਿਲਣਗੇ। ਤੇ ਤੁਸੀਂ ਹੁਣ ਖਿਆਲ ਰੱਖਣਾ ਦੋਸਤੋ, ਇਸ ਜਿਹੜੀ ਮਹਾਮਾਰੀ ਹੈ ਜਿਹੜੀ, ਪਤਾ ਨਹੀਂ ਕਹਿ ਨਹੀਂ ਸਕਦੇ ਕਿ ਵੀ ਆਖਰੀ ਫੇਜ਼ ਆ ਜਾਂ ਸੈਕਿੰਡ ਵੇਵ ਆਊ ਇਹਦੀ, ਪਰ ਹਾਲ ਦੀ ਘੜੀ ਇਹ ਹੈ ਕਿ ਤੁਸੀਂ ਜਿੰਨਾ ਆਪਣਾ ਵਿਚਾਰ ਰੱਖ ਸਕਦੇ ਹੋ ਰੱਖੋ। ਤੇ ਸਿਟੀ ਆਫ ਬਰੈਂਪਟਨ ਨੇ ਤੁਹਾਨੂੰ ਮੇਲ ਕਰਨੇ ਨੇ ਜੀ, ਘਰਾਂ ਦੇ ਵਿੱਚ ਡਿਸਟ੍ਰੀਬਿਊਟ ਕਰ ਰਹੇ ਨੇ ਨੋਨ ਮੈਡੀਕਲ ਮਾਸਕ, 3 ਫ੍ਰੀ ਮਾਸਕ ਤੁਹਾਨੂੰ ਭੇਜੇ ਜਾਣਗੇ। ਤੇ ਤੁਸੀਂ ਆਪ ਵੀ ਖਿਆਲ ਰੱਖੋ, ਕੋਈ ਗੱਲ ਨਹੀਂ, ਜਿੱਥੇ ਨਹੀਂ ਅਵੇਲੇਬਲ ਆਪ ਖਰੀਦ ਕੇ ਵੀ ਪਾ ਲਓ, ਆਪਾਂ ਆਪਣੀ ਸਿਹਤ ਦਾ ਖਿਆਲ ਰੱਖਦੇ ਹਾਂ। ਵਧੇਰੇ ਜਾਣਕਾਰੀ ਲਈ ਤੁਸੀਂ brampton.ca/mask ਤੇ ਜਾ ਕੇ ਪੂਰੀ ਜਾਣਕਾਰੀ ਇਕੱਠੀ ਕਰ ਸਕਦੇ ਹੋ, ਜਾਂ 311-311-311-311 ਤੇ ਕਾਲ ਕਰ ਸਕਦੇ ਹੋ ਜੀ। ਸਾਡੇ ਨਾਲ ਕੇਨੀ ਧਾਲੀਵਾਲ ਜੀ ਜੁੜੇ ਹੋਏ ਨੇ। ਨਿੱਘਾ ਸਵਾਗਤ ਜੀ ਧਾਲੀਵਾਲ ਸਾਹਿਬ।
ਥੈਂਕ ਯੂ ਜੀ, ਥੈਂਕ ਯੂ।
ਧਾਲੀਵਾਲ ਸਾਹਿਬ, ਆਪਣੇ ਆਫਿਸ ਦੀ ਲੋਕੇਸ਼ਨ ਦੱਸੋ ਜੀ ਅੱਜ ਪਹਿਲਾਂ ਤੁਸੀਂ।
My office address is 808 Britannia Road West, suite number 206. ਇਹ ਬੇਸਿਕਲੀ ਜਿਹੜੀ ਹੈਗੀ ਆ ਮੇਅਰ ਵਿਚਨ ਬ੍ਰਿਟਾਨੀਆ ਜਿਹੜਾ ਕਾਰਨਰ ਆ, ਇੰਟਰਸੈਕਸ਼ਨ ਆ, ਸੋ ਇਸ ਹਾਰਟਲੈਂਡ ਸੈਂਟਰ ਦੇ ਵਿੱਚ ਇਹ ਆ ਜਾਂਦੀ ਹੈਗੀ ਆ। ਐਂਡ ਮਾਈ ਫੋਨ ਨੰਬਰ ਇਜ਼ 905-8
ਹਾਂਜੀ 905-812-812-2800। ਮੈਂ ਤਾਂ ਵੈਸੇ ਆਪਦੇ ਮੂੰਹ ਦੱਸਦਾ ਉਹਨਾਂ ਤਜਰਬਾ ਕਿੰਨਾ, ਪਰ ਹੁਣ ਤੁਸੀਂ ਅੱਜ ਆਪਣੇ ਆਪ ਦੱਸੋ ਵੀ ਕਿੰਨਾ ਤਜਰਬਾ ਤੁਹਾਨੂੰ ਮਾਰਗੇਜ ਕਰਨ ਦਾ, ਕਿੰਨੇ ਕੁ ਸਾਲਾਂ ਦਾ?
ਸੋ ਮੈਨੂੰ ਆਲਮੋਸਟ 18 ਸਾਲ ਹੋ ਗਏ ਨੇ ਸੋ ਮੋਰਗੇਜ ਕਰਦਿਆਂ ਨੂੰ। ਸੋ ਆਮ ਆ ਬ੍ਰੋਕਰ ਐਂਡ ਆਈ ਹੈਵ ਮਾਈ ਟੀਮ। ਤੁਸੀਂ ਕੱਲ੍ਹ ਆਏ ਸੀਗੇ ਤੇ ਤੁਹਾਨੂੰ ਪਤਾ ਹੀ ਆ ਕਿ ਜਿਹੜੀ ਟੀਮ ਦੇ ਵਿੱਚ ਮੇਰੇ ਕਾਫੀ ਚੰਗੇ ਮੈਂਬਰ ਨੇ, ਸੋ ਕੁਛ ਬੈਂਕਿੰਗ ਸੈਕਟਰ ਤੋਂ ਨੇ, ਕੁਛ ਇੰਸ਼ੋਰੈਂਸ ਸੈਕਟਰ ਤੋਂ ਨੇ, ਤੋ 2 ਅਕਾਊਂਟੈਂਟ ਨੇ ਮੇਰੀ ਟੀਮ ਦੇ ਵਿੱਚ। ਸੋ ਦੈਟਸ ਵਾਟ ਵੀ ਆਰ ਡੂਇੰਗ।
ਬਿਲਕੁਲ ਜੀ, ਦੇਖੋ ਦੋਸਤੋ, 5-7-10-20 million ਦੀ ਗੱਲ ਨੀ, ਮਿਲੀਅਨਸ ਆਫ ਡਾਲਰਸ ਵਾਲਿਊਮ ਇਹ ਮੋਰਗੇਜ ਦੀ ਫੰਡ ਕਰ ਚੁੱਕੇ ਨੇ ਆਪਣੇ ਕਲਾਇੰਟਸ ਨੂੰ। ਤੇ ਭਾਵੇਂ ਸਾਡੇ ਨਾਲ ਹਾਜ਼ਰ ਨੇ, ਪਰ ਅਸੀਂ ਜੀ ਇਹਨਾਂ ਦੀ ਐਡ ਬੜੀ ਗੱਜ ਵਜਾ ਕੇ ਕਰਦੇ ਹਾਂ, ਮੂੰਹ ਤੇ ਹੀ ਕਹਿੰਦੇ ਹਾਂ। ਇੱਕ ਵਾਰੀ ਇਹਨਾਂ ਨੇ ਕਹਿਤਾ ਹਾਂ ਤੇ ਫਿਰ ਹਾਂ ਹੋਊ, ਫਿਰ ਇਹ ਨੀ ਵੀ 3 ਦਿਨ ਪਹਿਲਾਂ ਫੋਨ ਚੱਕਣੋਂ ਹਟ ਜਾਣ। ਕਿਉਂ ਧਾਲੀਵਾਲ ਸਾਹਿਬ, ਠੀਕ ਕਰ ਲੈਣਾ
ਯਾ ਦੈਟਸ ਰਾਈਟ ਦੈਟਸ ਰਾਈਟ ਦੈਟਸ ਰਾਈਟ ਸੋ ਜਿਵੇਂ ਆਪਾਂ ਕੱਲ ਵੀ ਗੱਲਬਾਤ ਕਰ ਰਹੇ ਸੀ ਮੇਰੇ ਆਫਿਸ ਦੇ ਵਿੱਚ ਤੇ ਯੈਸ ਇਹ ਮੇਰੀ ਐਕਚੁਲੀ ਕਮਿਟਮੈਂਟ ਬਣ ਜਾਂਦੀ ਹੈ ਇਹੀ ਮੇਰਾ ਰੈਪੂਟੇਸ਼ਨ ਆ ਚੰਦੀ ਜੀ ਸੋ ਕਿਉਂਕਿ ਜਦੋਂ ਮੈਂ ਆਂਸਰ ਕਰਦਾ ਹੁੰਦਾ ਕਿਸੇ ਨੂੰ ਜਦੋਂ ਮੈਂ ਕਿਸੇ ਨੂੰ ਕੋਈ ਕਮਿਟਮੈਂਟ ਕਰਦਾ ਕਿ ਯੈਸ ਤੁਹਾਡੀ ਮੌਰਗੇਜ ਹੋ ਜਾਏਗੀ ਉਹ ਮੈਂ ਜਿਹੜਾ ਕਲਾਇੰਟਸ ਦੀ ਜਾਂ ਬੋਰੋਵਰ ਦੀ ਸਿਚੁਏਸ਼ਨ ਨੂੰ ਐਨਾਲਾਈਜ਼ ਕਰਕੇ ਕਰਦਾ ਹੁੰਦਾ ਕਿ ਜਿਹੜੀ ਉਹਨਾਂ ਦੀ ਸਿਚੁਏਸ਼ਨ ਦੀ ਉਹ ਦੇਖਦੇ ਹੋਏ ਬਟ ਅਗਰ ਮੇਰੇ ਕੋਲ ਕਮਿਟਮੈਂਟ ਆ ਜਾਂਦੀ ਹੈਗੀ ਆ ਬੈਂਕ ਦੇ ਡਾਕੂਮੈਂਟਸ ਆ ਜਾਂਦੇ ਨੇ ਤਾਂ ਫਿਰ ਉਦੋਂ ਬਾਅਦ ਜਿਹੜੀ ਮੇਰੀ ਪ੍ਰੋਬਲਮ ਬਣ ਜਾਂਦੀ ਆ ਫਿਰ ਉਹ ਗਰੰਟਿਡ ਆ ਕਿ ਜਿਹੜੀ ਡੀਲ ਆ ਉਹ ਕਲੋਜ਼ ਹੁੰਦੀ ਹੁੰਦੀ ਆ ਇਹ ਨਹੀਂ ਹੁੰਦਾ ਵੀ ਬਾਅਦ ਦੇ ਵਿੱਚ ਫਿਰ ਤੁਸੀਂ ਅਖੀਰਲੇ ਮਿੰਟ ਤੇ ਪੈਨਿਕ ਹੋ ਜਾਓ ਤੇ ਲੋਹਾ ਤੁਹਾਨੂੰ ਕਾਲ ਕਰੀ ਜਾਵੇ ਤੁਸੀਂ ਮੈਨੂੰ ਕਾਲ ਕਰੀ ਜਾਵੋ ਠੀਕ ਹੈ ਸੋ ਇਸ ਕਰਕੇ ਜਿਹੜੀ ਮੇਰੀ ਕਮਿਟਮੈਂਟ ਹੁੰਦੀ ਆ ਇਸ ਗਰੰਟਿਡ ਵੱਲ
ਬਿਲਕੁਲ ਜੀ ਫਿਰ ਅੱਜ ਦੇ ਬੈਸਟ ਰੇਟ ਦੱਸੋ ਜੀ ਕੀ ਆ
ਅੱਜ ਦੇ ਬੈਸੇ ਵਿੱਚ ਜਿਹੜਾ ਰੇਟ ਸਟਾਰਟ ਹੁੰਦਾ ਹੈਗਾ 1.99% ਤੋਂ ਔਰ ਇਸ ਨਾਲ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਦੈਟ ਇਜ਼ ਫਰੋਮ 2.95 ਤੋਂ ਔਰ ਜਿਹਨਾਂ ਲੋਕਾਂ ਦੇ ਕ੍ਰੈਡਿਟ ਮਾੜੇ ਨੇ ਜਾਂ ਪ੍ਰਪੋਜ਼ਲ ਕੀਤੀਆਂ ਹੋਈਆਂ ਬੈਂਕ ਕਰਪਸੀਜ਼ ਵਗੈਰਾ ਕੀਤੀਆਂ ਹੋਈਆਂ ਨੇ ਜਾਂ ਸੈਲਫ ਇੰਪਲਾਇਡ ਇੰਡੀਵਿਜੁਅਲਸ ਨੇ ਤਾਂ ਉਹਨਾਂ ਵਾਸਤੇ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਇਜ਼ ਸਟਿਲ ਅਵੇਲੇਬਲ The rate is 5.99 to 11.99%. Depend karda ke tuhadi property de vich jehdi hai equity kinni ka hai gi hai to tuhadi income kinni hai gi hai ki tuhada credit hai kis tarah da credit de vich issue hai ohde base de utte jehdi hai jehda rate hai oh set hunda hai par even jive ke kai self employed individuals ne ohna di rate change credit change hunde ne bank ohna nu nahi dinda kyun because of the income because of declared income ਸੋ ਉਹਨਾਂ ਦੀ ਇਨਕਮ ਚੰਗੀ ਹੁੰਦੀ ਹੈ ਬਟ ਨੋਟਸ ਆਫ ਅਸੈਸਮੈਂਟ ਤੇ ਘੱਟ ਰਹਿ ਜਾਂਦੀ ਹੈ ਸੋ ਉਹਨਾਂ ਵਾਸਤੇ ਦਾ ਰੇਟ ਇਜ਼ 5.99 to 11.99 ਲਾਈਨ ਆਫ ਕ੍ਰੈਡਿਟ ਇਜ਼ ਅਵੇਲੇਬਲ 3 lakh ਦੀ ਮਿਲ ਸਕਦੀ ਹੈ 2.5 ਦੀ ਮਿਲ ਸਕਦੀ ਹੈ ਮਿਨੀਮਮ 75,000 ਦੀ ਵੀ ਮਿਲ ਸਕਦੀ ਹੈਗੀ
ਜਿਹੜੀ ਸਿਕਿਓਰਡ ਲਾਈਨ ਆਫ ਕ੍ਰੈਡਿਟ ਬੈਟਰ ਰਹਿੰਦੀ ਕਿ ਸੈਕਿੰਡ ਮੋਰਗੇਜ ਬੈਟਰ ਰਹਿੰਦੀ ਜਦੋਂ ਤੁਹਾਡੇ ਕੋਲ ਇਕੁਇਟੀ ਹੋਵੇ
ਦੇਖੋ ਅਗਰ ਤੁਸੀਂ ਲਾਈਨ ਆਫ ਕ੍ਰੈਡਿਟ ਤੁਹਾਨੂੰ ਮਿਲ ਜਾਵੇ ਤਾਂ ਚੰਗੀ ਗੱਲ ਆ ਮੈਂ ਵੀ ਲਾਈਨ ਆਫ ਕ੍ਰੈਡਿਟ ਦੇ ਹੱਕ ਦੇ ਵਿੱਚ ਤੋ ਲਾਈਨ ਆਫ ਕ੍ਰੈਡਿਟ ਹਮੇਸ਼ਾ ਚੰਗੀ ਰਹਿੰਦੀ ਹੈ ਕਿਉਂਕਿ ਲਾਈਨ ਆਫ ਕ੍ਰੈਡਿਟ ਦਾ ਇੱਕ ਤਾਂ ਰੇਟ ਘੱਟ ਹੁੰਦਾ ਚੰਦੀ ਜੀ ਤੋ ਦੂਸਰਾ ਜਿਹੜਾ ਹੈਗਾ ਕਿ ਇਹਦੇ ਵਿੱਚ ਰਿਵੋਲਵਿੰਗ ਕ੍ਰੈਡਿਟ ਹੁੰਦਾ ਸੋ ਰਿਵੋਲਵਿੰਗ ਕ੍ਰੈਡਿਟ ਮੀਨਸ ਕਿ ਜਿੰਨੇ ਪੈਸੇ ਤੁਸੀਂ ਚੱਕਦੇ ਹੋ ਯੂਜ਼ ਕਰਦੇ ਹੋ ਉਹਨਾਂ ਦੇ ਉੱਤੇ ਇੰਟਰਸਟ ਲੱਗਦਾ ਔਰ ਜਿੰਨੇ ਦਿਨਾਂ ਲਈ ਯੂਜ਼ ਕਰਦੇ ਹੋ ਉਹਨੇ ਦਿਨਾਂ ਲਈ ਯੂਜ਼ ਜਿਹੜਾ ਇੰਟਰਸਟ ਲੱਗਦਾ ਹੈਗਾ ਤੋ ਬਾਕੀ ਅਗਰ ਤੁਸੀਂ ਨਹੀਂ ਯੂਜ਼ ਕਰਦੇ ਹੋ ਤੀ ਉਹਨੂੰ ਲਾਈਨ ਆਫ ਕ੍ਰੈਡਿਟ ਨੂੰ ਤੁਹਾਡੇ ਕੋਲ ਪੈਸੇ ਪਏ ਨੇ ਐਨੀ ਟਾਈਮ ਯੂ ਕੈਨ ਯੂਜ਼ ਇਟ ਤੋ ਨਹੀਂ ਯੂਜ਼ ਕਰਦੇ ਤਾਂ ਇਹਦੀ ਕੋਈ ਮੰਥਲੀ ਫੀਸ ਨਹੀਂ ਹੈ ਕੋਈ ਈਅਰਲੀ ਫੀਸ ਨਹੀਂ ਹੈ ਤੋ ਜਿੰਨਾ ਚਿਰ ਪ੍ਰੋਪਰਟੀ ਤੁਹਾਡੇ ਕੋਲ ਰਹਿੰਦੀ ਹੈ ਤਾਂ ਇਹਦੀ ਕੋਈ ਟਰਮ ਨਹੀਂ ਹੁੰਦੀ ਜਿੰਨਾ ਚਿਰ ਪ੍ਰੋਪਰਟੀ ਤੁਹਾਡੇ ਕੋਲ ਰਹਿੰਦੀ ਹੈ ਉਨਾ ਚਿਰ ਇਹ ਲਾਈਨ ਆਫ ਕ੍ਰੈਡਿਟ ਜਿਹੜੀ ਆ ਤੁਹਾਡੇ ਕੋਲ ਰਹਿੰਦੀ ਹੈਗੀ ਹੈ ਤੋ ਦਿਸ ਇਜ਼ ਦਾ ਬੈਸਟ ਟੂਲ ਬਟ ਅਗਰ ਤੁਹਾਡੇ ਕੋਲ ਜਿਹੜੀ ਹੈਗੀ ਆ ਕੋਈ ਇਨਕਮ ਵਗੈਰਾ ਠੀਕ ਨਹੀਂ ਹੈ ਤੋ ਤੁਹਾਡਾ ਕ੍ਰੈਡਿਟ ਵੀ ਮਾੜਾ ਹੈਗਾ ਤਾਂ ਤੁਹਾਨੂੰ ਪੈਸੇ ਚਾਹੀਦੇ ਨੇ ਫੰਡ ਚਾਹੀਦੇ ਨੇ ਤਾਂ ਫਿਰ ਟੇਕਿੰਗ ਸੈਕਿੰਡ ਮੋਰਗੇਜ ਇਜ਼ ਅ ਗੁੱਡ ਆਪਸ਼ਨ ਐਜ਼ ਵੈਲ ਬਟ ਸੈਕਿੰਡ ਮੋਰਗੇਜ ਦੇ ਵਿੱਚ ਧਿਆਨ ਰੱਖਣ ਵਾਲੀ ਗੱਲ ਚੰਦੀ ਜੀ ਇਹ ਹੁੰਦੀ ਆ ਕਿ ਤੁਹਾਡੀ ਟਰਮਸ ਐਂਡ ਕੰਡੀਸ਼ਨਸ ਚੰਗੀਆਂ ਹੋਣ ਜਿਹੜੀ ਫੀਸ ਆ ਉਹ ਤੁਹਾਨੂੰ ਨੋਰਮਲ ਰੀਜ਼ਨੇਬਲ ਹੋਵੇ ਤਾਂ ਸੈਕਿੰਡ ਮੋਰਗੇਜ ਵੀ ਚੰਗੀ ਰਹਿੰਦੀ ਹੈ ਜਿਵੇਂ ਹੁਣ ਅਸੀਂ ਮੇਰਾ 3 ਵੀਕ ਪਹਿਲਾਂ ਇੱਕ ਸੈਕਿੰਡ ਮੋਰਗੇਜ ਕੀਤੀ ਸੀਗੀ $62,000 ਦੀ ਅਤੇ ਉਹ ਆਪ ਹੈਗਾ ਕ੍ਰੈਡਿਟ ਮਾੜਾ ਹੈਗਾ ਉਹਦਾ ਪਰ ਜੋਬ ਨਹੀਂ ਕਰਦਾ ਘਰੇ ਬੈਠਾ ਬਿਕੋਜ਼ ਆਫ COVID-19 ਸਿਚੁਏਸ਼ਨ ਤੋ ਉਹਨੂੰ ਫਿਰ ਜਿਹੜਾ ਰਾਹ ਬਣਦਾ ਸੀਗਾ ਉਹ ਸੈਕਿੰਡ ਮੋਰਗੇਜ ਦਾ ਬਣਦਾ ਸੀਗਾ ਤੋ $62,000 ਹੀ ਟੁੱਕ ਇਟ ਤੋ ਉਹਨੂੰ ਜਿਹੜਾ ਰੇਟ ਵੀ ਰੀਜ਼ਨੇਬਲ ਲੱਗਿਆ ਫੀਸਾਂ ਵੀ ਰੀਜ਼ਨੇਬਲ ਲੱਗੀਆਂ ਨੇ ਔਰ ਪ੍ਰੀ ਪੇਮੈਂਟ ਪ੍ਰਿਵਿਲੇਜਸ ਵੀ ਨਾਲ ਹੈਗੇ ਨੇ ਉਹਦੇ ਤੋ ਹੀ ਇਜ਼ ਹੈਪੀ ਵੀ ਆਰ ਹੈਪੀ
ਬਿਲਕੁਲ ਜੀ ਤਾਲੀਵਾਲ ਸਾਹਿਬ ਅੱਜ ਕੱਲ੍ਹ ਜਿਵੇਂ ਸਿਚੁਏਸ਼ਨ ਚੱਲ ਰਹੀ ਆ ਕੋਵਿਡ ਦੀ ਤੇ ਇਕੁਇਟੀ ਹੁੰਦੀ ਆ ਘਰਾਂ ਦੇ ਵਿੱਚ ਪਰ ਘਰ ਨੂੰ ਚਲਾਉਣ ਦੇ ਲਈ ਪੈਸੇ ਨਹੀਂ ਹੁੰਦੇ ਫਿਰ ਚਲੋ ਇਹ ਤੁਸੀਂ ਦੋ ਤਾਂ ਗੱਲਾਂ ਦੱਸਤੀਆਂ ਸਿਕਿਓਰ ਲਾਈਨ ਆਫ ਕ੍ਰੈਡਿਟ ਤੇ ਸੈਕਿੰਡ ਮੋਰਗੇਜ ਪਰ ਕਈ ਵਾਰੀ ਬੰਦਾ ਸੋਚਦਾ ਵੀ ਰੀਫਾਈਨੈਂਸ ਕਰਾਉਣਾ ਹੁਣ ਰੀਫਾਈਨੈਂਸਿੰਗ ਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਇਹਨਾਂ ਦੋਨਾਂ 'ਚ ਕੰਪੈਰੀਜ਼ਨ ਕਰਕੇ ਦੱਸੋ ਕਿ ਦੋਨਾਂ 'ਚ ਕਿਹੜਾ ਬੈਟਰ ਰਹਿੰਦਾ
ਗੁੱਡ ਕੁਐਸਚਨ ਸੋ ਅਗਰ ਇਹਦੇ ਵਿੱਚ ਚੰਗੀ ਡਿਪੈਂਡ ਕਰਦਾ ਹੈ ਕਿ ਤੁਹਾਨੂੰ ਪੈਸਿਆਂ ਦੀ ਲੋੜ ਕਿੰਨੀ ਆ ਔਰ ਤੁਹਾਡੀ ਜਿਹੜੀ ਪਹਿਲੀ ਮੋਰਗੇਜ ਆ ਉਹ ਕਿਹੜੇ ਰੇਟ ਤੇ ਹੋਈ ਹੋਈ ਆ ਅਗਰ ਤੁਸੀਂ ਪਹਿਲੀ ਮੋਰਗੇਜ ਨੂੰ ਬ੍ਰੇਕ ਕਰਦੇ ਹੋ ਤਾਂ ਉਹਦੀ ਪੈਨਲਟੀ ਕਿੰਨੀ ਲੱਗੇਗੀ ਤੋ ਫਿਰ ਆ ਜਾਂਦਾ ਤੁਹਾਡੀ ਇਨਕਮ ਜਿਹੜੀ ਹੈ ਕੀ ਇਸ ਸਮੇਂ ਦੇ ਵਿੱਚ ਤੁਹਾਡੀ ਇਨਕਮ ਸਟੇਬਲ ਹੈਗੀ ਆ ਕੀ ਤੁਸੀਂ COVID-19 ਕਰਕੇ ਘਰੇ ਤਾਂ ਨਹੀਂ ਬੈਠੇ ਹੈਗੇ ਤੋ ਇਹ ਸਿਚੁਏਸ਼ਨ ਵਿੱਚ ਬਾਕੀ ਕ੍ਰੈਡਿਟ ਤੁਹਾਡਾ ਕਿੱਦਾਂ ਹੈਗਾ? ਸੋ ਜੇ ਤਾਂ ਤੁਹਾਡਾ ਕ੍ਰੈਡਿਟ ਚੰਗਾ ਹੈਗਾ, ਤੁਹਾਡੀ ਪਹਿਲੀ ਮੋਰਗੇਜ ਹੈ ਬੜੇ ਵਧੀਆ ਰੇਟ 'ਤੇ ਹੈਗੀ ਆ, ਤੁਹਾਨੂੰ ਘੱਟ ਪੈਸੇ ਦੀ ਲੋੜ ਆ, ਤਾਂ ਫਿਰ ਔਰ ਪੈਨਲਟੀ ਵੀ ਤੁਹਾਨੂੰ ਲੱਗਦੀ ਹੈ ਅਗਰ ਤੁਸੀਂ ਮੋਰਗੇਜ ਨੂੰ ਤੋੜਦੇ ਆ, ਬ੍ਰੇਕ ਕਰਦੇ ਆ, ਤਾਂ ਫਿਰ ਉਸ ਕੇਸ ਦੇ ਵਿੱਚ ਹੋ ਸਕਦਾ ਤੁਹਾਨੂੰ ਜਿਹੜੀ ਆ ਜਿਹੜੀ ਸਿਕਿਓਰ ਸੋਰੀ ਸਿਕਿਓਰ ਲਾਈਨ ਆਫ ਕ੍ਰੈਡਿਟ ਬੈਸਟ ਟੂਲ ਹੋਵੇ, ਬੈਸਟ ਆਪਸ਼ਨ ਹੋਵੇ ਲੈਣਾ। ਤੋ ਅਗਰ ਤੁਹਾਡੀ ਜਿਹੜੀ ਆ ਪਹਿਲੀ ਮੋਰਗੇਜ ਆ ਅਤੇ ਉਹਦੀ ਪੈਨਲਟੀ ਬਹੁਤ ਘੱਟ ਲੱਗਦੀ ਆ, ਤੋ ਜਾਂ ਮਾਫ ਹੁੰਦੀ ਆ ਪੈਨਲਟੀ, ਤਾਂ ਤੁਹਾਡਾ ਜਿਹੜਾ ਰੇਟ ਆ ਉਹ ਕਾਫੀ ਹਾਈ ਆ, ਤੁਹਾਨੂੰ ਪੈਸੇ ਵੀ ਜ਼ਿਆਦਾ ਚਾਹੀਦੇ ਨੇ, ਫਿਰ ਹੋ ਸਕਦਾ ਉਸ ਕੇਸ ਦੇ ਵਿੱਚ ਤੁਹਾਡਾ ਜਿਹੜਾ ਰੀਫਾਈਨੈਂਸ ਕਰਨਾ ਬੈਟਰ ਹੋਵੇ। ਸੋ ਇਸ ਕਰਕੇ ਇਹ ਜਿਹੜਾ ਹੈਗਾ ਇਟਸ ਨਾਟ ਸਟ੍ਰੇਟ ਆਨਸਰ, ਇਹ ਇੰਡੀਵਿਜੁਅਲ ਦੀ ਸਿਚੁਏਸ਼ਨ ਨੂੰ ਦੇਖ ਕੇ ਐਨਾਲਾਈਜ਼ ਕਰਕੇ ਫਿਰ ਜਿਹੜਾ ਇਹ ਡਿਸੀਜਨ ਲਿਆ ਜਾਂਦਾ ਕਿ ਕਿਹੜੀ ਆਪਸ਼ਨ ਕਿਹੜੇ ਕਲਾਇੰਟ ਲਈ ਬੈਟਰ ਹੁੰਦੀ ਹੈ।
ਬਿਲਕੁਲ ਜੀ, ਨੰਬਰ ਦੇ ਜਾਓ ਜੀ ਫਿਰ ਆਪਣਾ ਹੁਣ 9058122800905812280। ਮਿਹਰਬਾਨੀ ਤੁਹਾਡੀ ਵਾਸਤੇ, ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ ਧੰਨਵਾਦ ਜੀ। ਸਾਡੇ ਪ੍ਰੋਗਰਾਮ ਨੂੰ ਰਾਜ ਕਲਸੀ ਸਪੋਂਸਰ ਕਰ ਰਹੇ ਨੇ, ਰੀਅਲ ਸਟੇਟ ਕਰਦੇ ਨੇ ਜੀ ਪਿਛਲੇ 15 ਸਾਲਾਂ ਤੋਂ, ਪ੍ਰੋਪਰਟੀ ਵੇਚਣੀ ਆ, ਖਰੀਦਣੀ ਆ, ਲੀਜ਼ ਤੇ ਲੈਣੀ ਕੋਈ ਪ੍ਰੋਪਰਟੀ, ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਚਾਹੀਦੀ ਆ, ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ। 416-566-2063 ਇਹਨਾਂ ਦਾ ਨੰਬਰ ਆ, ਤੇ ਇੰਸ਼ੋਰੈਂਸ ਕਰਾਉਣੀ ਆ ਕਾਰ ਦੀ ਸਭ ਤੋਂ ਸਸਤੇ ਰੇਟ ਤੇ, ਫਿਰ ਪ੍ਰਦੀਪ ਗੋਇਲ ਨੂੰ ਕਾਲ ਕਰਿਓ 647-278-5003 ਇਹਨਾਂ ਦਾ ਨੰਬਰ, 6472785003 ਪ੍ਰਦੀਪ ਗੋਇਲ ਦਾ ਨੰਬਰ ਆ। ਨੋ ਐਪਲੀਕੇਸ਼ਨ ਕੋਟੇਸ਼ਨ ਲਿਓ ਜੀ, ਹੁਣੇ ਦੇਖੋਗੇ ਤੁਹਾਡੇ ਮਹੀਨੇ ਦੇ 40-50-100 ਡਾਲਰ ਬਚ ਜਾਣਗੇ ਇੱਕ ਕਾਰ ਦੇ, ਤੇ ਹੁਣ ਦੇਖ ਲਓ ਕਿੰਨੀਆਂ ਕਾਰਾਂ ਘਰੇ ਤੇ ਕਿੰਨੇ ਪੈਸੇ ਬਚਾਉਣੇ ਨੇ। ਔਰਾ ਕਿਚਨ ਵਾਲੇ ਬਹੁਤ ਸੋਹਣੀਆਂ ਕਸਟਮ ਮੇਡ ਕਿਚਨ ਬਣਾਉਂਦੇ ਨੇ ਜੀ, ਬਹੁਤ ਸੋਹਣੀਆਂ ਕਿਚਨ, ਇੰਨੀਆਂ ਸੋਹਣੀਆਂ ਹੋਣਗੀਆਂ, ਹੋ ਸਕਦਾ ਤੁਸੀਂ ਇਹੋ ਜਿਹੀ ਕਿਚਨ ਆਪ ਵੀ ਨਾ ਦੇਖੀ ਹੋਵੇ, ਪਰ ਆਈਡੀਆ ਦਿਓ ਇਹਨਾਂ ਨੂੰ ਜਾ ਕੇ ਵੀ ਸਾਨੂੰ ਇਹੋ ਜਿਹੀ ਕਿਚਨ ਚਾਹੀਦੀ ਹੈ, ਜਾਂ ਇਹਨਾਂ ਨੂੰ ਬੁਲਾ ਲਓ ਘਰੇ, ਕਹੋ ਜੀ ਐਸਟੀਮੇਟ ਲਾ ਕੇ ਜਾਓ ਤੇ ਸਾਨੂੰ ਆਈਡੀਆ ਦੇ ਕੇ ਜਾਓ ਵੀ ਕਿਹੋ ਜਿਹੀ ਕਿਚਨ ਸਾਡੇ ਘਰ ਦੇ ਵਿੱਚ ਸੋਹਣੀ ਲੱਗੂ, ਕਿਉਂਕਿ ਦੋਨਾਂ ਦੇ ਵਿੱਚ ਥੋੜੀ ਜਿਹੀ ਰੈਜ਼ੋਨੈਂਸ ਚਾਹੀਦੀ ਹੈ ਨਾ, ਘਰ ਦੇ ਵਿੱਚ ਆਲੇ ਦੁਆਲੇ ਦੇ ਵਿੱਚ ਤੇ ਕਿਚਨ ਦੇ ਵਿੱਚ, ਆਲਾ ਦੁਆਲਾ ਕਿਹੋ ਜਿਹਾ, ਸਾਹਮਣੇ ਫੈਮਿਲੀ ਰੂਮ ਦਿਸਦਾ ਉਹਦਾ, ਉਹਦੇ ਚ ਹਾਰਡਵੁੱਡ ਕਿਹੋ ਜਿਹੀ ਲੱਗੀ ਹੋਈ ਹੈ, ਟਾਈਲਸ ਕਿਹੋ ਜਿਹੀਆਂ ਪਹਿਲਾਂ ਲੱਗੀਆਂ ਹੋਈਆਂ ਨੇ, ਇਹ ਸਾਰੇ ਕਾਸੇ ਨੂੰ ਦੇਖ ਕੇ ਤੁਹਾਨੂੰ ਬੈਸਟ ਸੋਲੂਸ਼ਨ ਦੇਣਗੇ ਕਿ ਕਸਟਮ ਮੇਡ ਇਹੋ ਜਿਹੀ ਕਿਚਨ ਤੁਹਾਡੇ ਘਰ ਚ ਬਹੁਤ ਸੋਹਣੀ ਲੱਗੂ। 905-673-2872 ਔਰਾ ਕਿਚਨ ਦਾ ਨੰਬਰ ਆ। ਲਓ ਜੀ, ਆਪਾਂ ਛੋਟੀ ਜਿਹੀ ਰਿਕਾਰਡਡ ਬ੍ਰੇਕ ਹੋਰ ਲੈ ਲਈਏ ਤੇ ਫਿਰ ਆਪਾਂ ਰੰਜਕ ਦਾਸ ਬਾਰੇ ਕੁਝ ਹੋਰ ਗੱਲਾਂ ਕਰਾਂਗੇ, ਪ੍ਰਗਟ ਸਤੌਜ ਦੀ ਜਿਹੜੀ ਕਹਾਣੀ ਹੈ ਰੰਜਕ ਦਾਸ, ਮੌਜੂਦਾ ਸਮੇਂ ਦੇ ਵਿੱਚ ਹੋਰ ਕਿਹੋ ਜਿਹੇ ਰੰਜਕ ਦਾਸ ਸਾਨੂੰ ਮਿਲ ਜਾਂਦੇ ਨੇ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
P for popular, P for pizza,
P for pehla,
pehla
haan ji na dooja na teeja, khao hamesha number 1 popular pizza
jithe na sirf tusi apne man pasand pizza balki swad le kharare wings te garlic bread da vi maza le sakde ho,
bhai bachiyan te jawanan nu hi nahi, eh ta saadi bebe nu vi pata hai,
aho ji bhukh lagi hai bali te kamao number
9058744242
9058744242 popular pizza।
ਬ੍ਰੈਂਪਟਨ ਦੇ ਵਿੱਚ ਹਾਈਵੇ 10 ਤੇ ਸਟੀਲਸ ਦੇ ਇੰਟਰਸੈਕਸ਼ਨ ਤੇ ਸ਼ਾਪਰਜ਼ ਵਰਲਡ ਤੇ ਸ਼ੈਲਡਨ ਕਾਲਜ ਵਾਲੇ ਏਰੀਏ 'ਚ ਆਉਣ ਵਾਲੇ ਸਾਲਾਂ 'ਚ 10 ਤੋਂ ਉੱਪਰ ਹਾਈ ਰਾਈਜ਼ ਕੌਂਡੋ ਤੇ ਟਾਊਨ ਹਾਊਸ ਪ੍ਰੋਜੈਕਟ ਆ ਰਹੇ ਨੇ। ਅਸੀਂ ਐਸੇ ਏਰੀਏ 'ਚ ਨਵੇਂ ਟਾਊਨ ਹਾਊਸਿਸ ਤੇ ਕੌਂਡੋਜ਼ ਦਾ ਪਹਿਲਾ ਪ੍ਰੋਜੈਕਟ ਵੇਚ ਰਹੇ ਹਾਂ, ਜਦੋਂ ਨੂੰ ਬਾਕੀ ਪ੍ਰੋਜੈਕਟ ਰਿਲੀਜ਼ ਹੋਣੇ ਨੇ ਉਦੋਂ ਤੱਕ ਕੀਮਤਾਂ 'ਚ ਕਾਫੀ ਵਾਧਾ ਹੋ ਜਾਣਾ, ਤੇ ਉੱਪਰੋਂ ਅਸੀਂ ਰੈਂਟਲ ਗਰੰਟੀ ਵੀ ਕਰ ਰਹੇ ਹਾਂ। ਸਾਡੇ ਕੋਲ $2,250 ਪਰ ਮੰਥ ਦੇ ਰੈਂਟਲ ਗਰੰਟੀ ਵਾਲੇ ਨਵੇਂ ਟਾਊਨ ਹਾਊਸ ਤਿਆਰ ਨੇ, ਤੇ ਅਸੀਂ ਕੌਂਡੋ ਯੂਨਿਟ ਵੀ ਬੁੱਕ ਕਰ ਰਹੇ ਹਾਂ। ਇਨਵੈਸਟਮੈਂਟ ਦਾ ਸੁਨਹਿਰੀ ਮੌਕਾ, ਆਪਣਾ ਯੂਨਿਟ ਲੈਣ ਲਈ ਹੁਣੇ ਕਾਲ ਕਰੋ 647-384-7300-8436।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡ ਬ੍ਰਿਜ ਵਿੱਚ ਸੋਮਾ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਸੀਐਨ ਦੇ ਯਾਰਡ ਦੇ ਬਿਲਕੁਲ ਲੱਗੇ। ਟੌਪ ਚੁਆਇਸ ਇਲੈਕਟ੍ਰੋਨਿਕਸ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 9057990045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ, ਕਈ ਸਟੋਰਾਂ ਤੇ ਗਿਆ ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ, ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ, ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਿਲ ਯਾਰ।
ਸਤਿ ਸ੍ਰੀ ਅਕਾਲ, ਮੈਂ ਹਾਂ ਗੁਰਤਨ ਸਿੰਘ, ਤੁਹਾਡਾ ਬ੍ਰੈਂਪਟਨ ਈਸਟ ਤੋਂ MPP। COVID-19 ਦੇ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਿਹਾ ਹੈ, ਇਸ ਕਰਕੇ ਮੈਂ ਸਾਡੇ ਬਜ਼ੁਰਗਾਂ ਅਤੇ ਫਰੰਟਲਾਈਨ ਵਰਕਰਸ ਲਈ ਸੁਰੱਖਿਅਤ ਸੇਵਾਵਾਂ, ਆਰ ਓ ਇੰਸ਼ੋਰੈਂਸ ਨੂੰ ਘਟਾਉਣ ਲਈ ਅਤੇ ਛੋਟੇ ਕਾਰੋਬਾਰਾਂ ਦੀ ਸਹਾਇਤਾ ਲਈ ਲੜ ਰਿਹਾ ਹਾਂ। ਸਰਕਾਰ ਨੇ ਹਾਲੇ ਤੱਕ ਵੀ ਇਹਨਾਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ, ਪਰ ਅਸੀਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ। ਆਓ ਅਸੀਂ ਸਾਰੇ ਰਲ ਕੇ ਬ੍ਰੈਂਪਟਨ ਵਾਸੀਆਂ ਦੀ ਮਜ਼ਬੂਤੀ ਲਈ ਕੰਮ ਕਰੀਏ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬਿਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬਿਨ ਰੋਡ, ਬਿਗ ਬੌਸ ਫਰਨੀਚਰ, 416-675-8988। ਬਿਗ ਬੌਸ
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਦੋਸਤੋ, ਤੁਹਾਨੂੰ ਇੱਕ ਵਾਰੀ ਫੇਰ ਸੁਨੇਹਾ ਦੇ ਦਾਂ। ਵੈਸੇ ਤੁਸੀਂ ਰਿਕਾਰਡਡ ਮੈਸੇਜ ਸੁਣ ਲਿਆ, ਜਿਹੜਾ ਸ਼ੋਪਰਸ ਵਰਲਡ ਦਾ ਏਰੀਆ ਹੈਗਾ, ਇੱਥੇ ਆਉਣ ਵਾਲੇ ਸਾਲਾਂ 'ਚ 10 ਤੋਂ ਉੱਪਰ ਪ੍ਰੋਜੈਕਟ ਆ ਰਹੇ ਨੇ, ਤੇ ਅਸੀਂ ਜਿਹੜਾ ਪਹਿਲਾ ਪ੍ਰੋਜੈਕਟ ਆ ਇੱਥੇ ਉਹ ਪਹਿਲਾਂ ਵੇਚਿਆ, ਉਹਦੇ ਅਲੱਗ ਅਲੱਗ ਫੇਜ਼ ਨੇ ਜੀ। ਹੁਣ ਅਸੀਂ ਉਹਦੇ ਵਿੱਚ ਰੈਂਟਲ ਗਰੰਟੀ ਵਾਲੇ ਟਾਊਨ ਹਾਊਸਿਸ ਵੇਚ ਰਹੇ ਹਾਂ ਜੀ, $2,250 ਰੈਂਟਲ ਗਰੰਟੀ ਨਾਲ ਅਸੀਂ ਕੌਂਡੋਜ਼ ਵੀ ਬੁੱਕ ਕਰ ਰਹੇ ਹਾਂ, ਪਹਿਲੇ ਟਾਵਰ ਦੀਆਂ ਪਹਿਲਾਂ ਵੀ ਬੁੱਕ ਕੀਤੀਆਂ, ਪਹਿਲੇ ਫੇਜ਼ ਦੀਆਂ। ਅਗਲਾ ਜਿਹੜਾ ਟਾਵਰ ਆ ਉਹ ਵੀ ਇੱਥੇ ਆਉਣਾ ਨੈਕਸਟ ਈਅਰ, ਉਦੋਂ ਤੁਸੀਂ ਦੇਖੋਗੇ ਇਹਨਾਂ ਦੀਆਂ ਪ੍ਰਾਈਸਿਸ 'ਚ ਕਾਫੀ ਵਾਧਾ ਹੋ ਜਾਣਾ, ਤੇ ਜਿਵੇਂ ਜਿਵੇਂ ਨਵੇਂ ਪ੍ਰੋਜੈਕਟ ਆਈ ਜਾਣੇ ਨੇ ਪ੍ਰਾਈਸਿਸ ਵਧੀ ਜਾਣੀਆਂ ਨੇ। ਮੈਂ ਇਹ ਬੇਨਤੀ ਕਰਦਾ ਹੁੰਦਾ ਕਿ ਜੇ ਤੁਹਾਡੇ ਕੋਲੇ ਇਨਵੈਸਟਮੈਂਟ ਲਈ ਪੈਸੇ ਜੋੜੇ ਹੋਏ ਹੋਏ ਹੈਗੇ ਨੇ, ਤੇ ਬੈਂਕਾਂ ਦੇ ਵਿੱਚ ਤਾਂ ਤੁਹਾਨੂੰ ਪਤਾ ਜੀ, ਮੈਨੂੰ ਦੱਸਣ ਦੀ ਲੋੜ ਨਹੀਂ ਪੈਸੇ ਆਪਦੇ ਰੱਖੇ ਹੋਏ ਤੇ ਕਿੰਨਾ ਕੁ ਤੁਹਾਨੂੰ ਇੰਟਰਸਟ ਮਿਲਦਾ। ਪਰ ਰੀਅਲ ਅਸਟੇਟ ਡਿਵੈਲਪਮੈਂਟ ਆ ਜਿਹੜੀ, ਇਹਦੇ ਵਿੱਚ ਤੁਸੀਂ ਪੈਸੇ ਲਾਉਂਦੇ ਤਾਂ ਡੈਫੀਨੇਟਲੀ ਤੁਹਾਡੇ ਪੈਸੇ ਵੱਧਦੇ ਨੇ। ਕਿਤੇ ਬੈਠ ਕੇ ਅਪੁਆਇੰਟਮੈਂਟ ਬਣਾ ਕੇ ਗੱਲਬਾਤ ਕਰ ਲਿਓ ਇਸ ਇਸ਼ੂ ਦੇ ਉੱਤੇ, ਤੁਸੀਂ ਇੱਥੇ ਇਨਵੈਸਟ ਕਰਨਾ। ਤਾਂ ਮੈਂ ਪਿਛਲੇ ਸਮੇਂ 'ਚ ਐਡ ਕਰਕੇ ਇੱਥੇ ਹੀ ਬਿਲਡਰ ਦੀ ਪ੍ਰਾਈਸ ਤੋਂ ਸਸਤੇ ਟਾਊਨ ਹਾਊਸ ਵੀ ਅਸਾਈਨਮੈਂਟ 'ਤੇ ਦਵਾਏ ਨੇ, $70,000 ਸਸਤੇ ਟਾਊਨ ਹਾਊਸ ਦਵਾਏ ਨੇ ਜੀ। ਅੱਜ ਵੀ ਮੇਰੇ ਕੋਲ ਕਈ ਸ਼ਹਿਰਾਂ ਦੇ ਵਿੱਚ ਅਸਾਈਨਮੈਂਟ ਵਾਲੇ ਟਾਊਨ ਹਾਊਸ ਜਿਹੜੇ ਬਿਲਡਰ ਦੀ ਪ੍ਰਾਈਸ ਤੋਂ ਸਸਤੇ ਨੇ, ਬ੍ਰੈਂਪਟਨ ਦੇ ਵਿੱਚ ਵੀ ਅਵੇਲੇਬਲ ਨੇ। ਤੁਹਾਨੂੰ ਅੱਜ ਵੀ ਇਸ ਲੋਕੇਸ਼ਨ ਤੇ ਨਹੀਂ, ਹੋਰ ਕਿਸੇ ਲੋਕੇਸ਼ਨ ਤੇ ਮੈਂ 30,000-40,000 ਸਸਤਾ ਟਾਊਨ ਹਾਊਸ ਨਵਾਂ ਜਿਹੜਾ ਤੁਹਾਨੂੰ ਦਵਾ ਸਕਦਾ ਬ੍ਰੈਂਪਟਨ ਦੇ ਵਿੱਚ। ਹੋ ਸਕਦਾ ਉਹਦੇ ਵਿੱਚ ਮੈਨੂੰ ਦੇਖਣਾ ਪੈਣਗੇ ਕਿ 2 ਕਾਰ ਪਾਰਕਿੰਗ, ਈਵਨ ਕਈ ਟਾਊਨ ਹਾਊਸ ਦੇ ਵਿੱਚ 4-4 ਕਾਰ ਪਾਰਕਿੰਗ ਵੀ ਹੁੰਦੀਆਂ, ਡਬਲ ਕਾਰ ਗਰਾਜ ਹੁੰਦੇ ਨੇ ਉਹਨਾਂ ਦੇ ਵਿੱਚ। ਤੁਸੀਂ ਮੇਰੇ ਨਾਲ ਸੰਪਰਕ ਰੱਖਿਓ ਜੇ ਤੁਸੀਂ ਫਸਟ ਟਾਈਮ ਬਾਇਰ ਹੋ, ਜਾਂ ਤੁਸੀਂ ਇਨਵੈਸਟਰ ਹੋ, ਜਾਂ ਤੁਸੀਂ ਆਪਣੇ ਲਈ ਘਰ ਲੈਣਾ ਚਾਹੁੰਦੇ ਹੋ, ਇੱਕ ਵਾਰੀ ਮੇਰੇ ਨਾਲ ਗੱਲਬਾਤ ਕਰ ਲਿਓ। ਹੋ ਸਕਦਾ ਮੇਰੇ ਕੋਲ ਤੁਹਾਡੇ ਲਈ ਕੋਈ ਵਧੀਆ ਪ੍ਰੋਪਰਟੀ ਹੋਵੇ। ਜੇ ਤੁਸੀਂ ਬਰਲਿੰਗਟਨ ਰਹਿੰਦੇ ਹੋ, ਬਰਲਿੰਗਟਨ ਦੇ ਵਿੱਚ ਮੇਰੇ ਕੋਲ ਅਗੇਨ ਬਿਲਡਰ ਦੀ ਪ੍ਰਾਈਸ ਤੋਂ 30,000-40,000 ਸਸਤੇ 4-ਬੈਡਰੂਮ ਵਾਲੇ ਘਰ ਹੈਗੇ ਨੇ, ਤੇ ਉਹਨਾਂ ਦੀ ਕਲੋਜ਼ਿੰਗ ਆ ਜਿਹੜੀ ਆਉਣ ਵਾਲੇ ਸਾਲ ਦੇ ਵਿੱਚ ਮਾਰਚ ਅਪ੍ਰੈਲ 'ਚ ਆ। ਤੁਹਾਡੇ ਕੋਲ ਅਜੇ 6-7 ਮਹੀਨੇ ਹੈਗੇ ਨੇ, ਤੁਹਾਡਾ 30,000-40,000 ਬਚ ਜੇ ਤੇ ਇਸ ਤੋਂ ਵਧੀਆ ਗੱਲ ਕੀ ਹੋ ਸਕਦੀ ਹੈ। ਵੈਸੇ ਜੇ ਤੁਹਾਨੂੰ ਸ਼ੌਕ ਹੀ ਆ ਵੱਧ ਪੈਸੇ ਖਰਚਣ ਦਾ, ਮੇਰੇ ਵੱਲੋਂ ਤੁਸੀਂ 50,000 ਵੱਧ ਖਰਚ ਦਿਓ, ਪਰ ਮੈਂ ਤੁਹਾਨੂੰ $40,000 ਬਿਲਡਰ ਦੀ ਪ੍ਰਾਈਸ ਤੋਂ ਸਸਤਾ ਘਰ ਆ ਜਿਹੜਾ ਬਰਲਿੰਗਟਨ ਦੇ ਵਿੱਚ ਵੀ ਦਵਾ ਸਕਦਾ। ਕਿਸੇ ਵੀ ਸ਼ਹਿਰ ਦੇ ਵਿੱਚ ਇਨਵੈਸਟਮੈਂਟ ਕਰਨੀ ਆ, ਕੋਈ ਜ਼ਰੂਰੀ ਨਹੀਂ ਤੁਸੀਂ ਮੇਰੇ ਨਾਲ ਸਾਈਨ ਅਪ ਕਰ ਲੈਣਾ, ਕੋਈ ਸਾਈਨ ਅਪ ਨਹੀਂ, ਇੱਕ ਵਾਰੀ ਆ ਕੇ ਸਲਾਹ ਮਸ਼ਵਰਾ ਕਰ ਲਿਓ, ਸਾਡਾ ਕੰਮ ਹੀ ਆ ਜੀ ਲੋਕਾਂ ਨੂੰ ਸਲਾਹ ਦੇਣਾ, ਸਲਾਹ ਦਿੰਦੇ ਦਿੰਦੇ ਹੀ ਸਾਨੂੰ ਪੈਸੇ ਬਣ ਜਾਂਦੇ ਆ, ਇਹ ਕੰਮ ਆ ਸਾਡਾ ਰੀਅਲ ਅਸਟੇਟ ਦਾ, ਪੂਰੇ ਦਾ ਪੂਰਾ ਕੰਮ ਆ ਆਪਣੇ ਆਪ ਦੇ ਵਿੱਚ। ਪ੍ਰੋਪਰਟੀਜ਼ ਆ ਜਿਹੜੀਆਂ ਲੈ ਕੇ ਦੇਣੀਆਂ ਆਪਣੇ ਕਲਾਇੰਟਸ ਦੀਆਂ, ਪ੍ਰੋਪਰਟੀਜ਼ ਰੈਂਟ ਕਰਨੀਆਂ, ਨਵੇਂ ਥਾਂ ਦੇਖਣੇ ਜਿੱਥੋਂ ਸਾਡੇ ਕਲਾਇੰਟਸ ਨੂੰ ਫਾਇਦਾ ਹੁੰਦਾ ਹੋਵੇ, ਜਿੱਥੇ ਸਾਡੇ ਕਲਾਇੰਟਸ ਦੇ ਇੰਟਰਸਟ ਪ੍ਰੋਟੈਕਟ ਹੁੰਦੇ ਹੋਣ, ਇਹ ਸਾਡਾ ਕੰਮ ਆ ਜੀ। ਤੇ ਕੰਮ ਦੇ ਵਿੱਚ ਕਈ ਵਾਰੀ ਸਾਨੂੰ ਪੈਸੇ ਬਣਦੇ, ਕਈ ਵਾਰੀ ਸਾਨੂੰ ਰਾਇ ਵੀ ਦੇਣੀ ਪੈਂਦੀ ਹੈ, ਇਹ ਫੇਜ਼ ਅਲੱਗ ਅਲੱਗ। ਜੇ ਤੁਸੀਂ ਕੋਈ ਪ੍ਰੋਪਰਟੀ ਦੇਖ ਰਹੇ ਹੋ ਤਾਂ ਜ਼ਰੂਰ ਮੇਰੇ ਨਾਲ ਸੰਪਰਕ ਕਰ ਲਿਓ, ਮੇਰਾ ਨੰਬਰ 6477-304-36 ਹੈਗਾ, 647-384-36। ਲਓ ਜੀ ਦੋਸਤੋ, ਆਪਾਂ ਪ੍ਰਗਟ ਸਿੰਘ ਸਤੌਜ ਦੀ ਕਹਾਣੀ ਅੱਜ ਤੁਹਾਨੂੰ ਪੜ੍ਹ ਕੇ ਸੁਣਾਈ ਹੈ। ਬਹੁਤ ਸਾਰੇ ਦੋਸਤਾਂ ਨੂੰ ਮੈਨੂੰ ਟੈਕਸਟ ਵੀ ਆਏ ਆ, ਕਹਿੰਦੇ ਜੀ ਇਹ ਗੱਲਾਂ ਤਾਂ ਹੈਗੀਆਂ ਨੇ ਸੱਚੀਆਂ, ਪਰ ਕਹਿੰਦੇ ਉਹ ਹੁਣ ਵੇਲਾ ਚੱਲਿਆ ਗਿਆ, ਹੁਣ ਲੋਕ ਵਿਸ਼ਵਾਸ ਨਹੀਂ ਕਰਦੇ। ਨਹੀਂ ਦੋਸਤੋ, ਵੇਲਾ ਉਹ ਗਿਆ ਨਹੀਂ, ਮੈਂ ਤਾਂ ਇਹ ਕਹੂੰਗਾ ਵੀ ਜਿਵੇਂ ਜਿਵੇਂ ਲੋਕ ਪੜ੍ਹਨ ਲਿਖਣ ਲੱਗ ਗਏ ਨਾ, ਇਵੇਂ ਇਵੇਂ ਨਵੀਂ ਕਿਸਮ ਦੇ ਸਾਧ ਵੀ ਪੜ੍ਹ ਲਿਖ ਕੇ ਸਾਡੇ ਸਾਹਮਣੇ ਆਉਣ ਲੱਗ ਗਏ, ਉਹਨਾਂ ਕੋਲ ਨਵੀਂ ਕਿਸਮ ਦੀਆਂ ਸਟ੍ਰੈਟੇਜੀਜ਼ ਨੇ, ਉਹਨਾਂ ਨੇ ਨਵੇਂ ਨਵੇਂ ਚਿਹਰੇ ਬਣਾ ਲਏ। ਆ ਵੇਖਿਆ ਇੱਕ ਤੁਸੀਂ ਉਹ ਜਿਹੜੇ ਆਪਣੇ ਆਪਣੇ ਇੱਥੇ ਬਾਹਰਲੇ ਦੇਸ਼ਾਂ 'ਚ ਆਉਂਦੇ ਨੇ, ਉਹ ਕਹਿੰਦੇ ਜੀ ਅਸੀਂ ਤਾਂ ਤੁਹਾਨੂੰ ਏਨਸ਼ੀਅੰਟ ਸਾਇੰਸ ਆ ਜਿਹੜੀ ਗ੍ਰੰਥਾਂ 'ਚ ਲਿਖੀ ਪਈ, ਤੁਹਾਨੂੰ ਉਹ ਦੱਸਦੇ ਹਾਂ, ਅਸੀਂ ਤੁਹਾਨੂੰ ਬੀਜ ਮੰਤਰ ਦੇ ਨਹੀਂ ਇਲਾਜ ਕਰਨਾ ਦੱਸਦੇ ਹਾਂ, ਅਸੀਂ ਤੁਹਾਨੂੰ ਮੈਡੀਟੇਸ਼ਨ ਸਿਖਾਉਂਦੇ ਹਾਂ, ਅਸੀਂ ਤਾਂ ਤੁਹਾਨੂੰ ਦਰਖਤ ਲਾਉਣੇ ਸਿਖਾਉਂਦੇ ਹਾਂ, ਇਹੋ ਜਿਹੇ ਰੂਪ ਦੇ ਵਿੱਚ ਸਾਡੇ ਸਾਹਮਣੇ ਆ ਗਏ। ਕੁਛ ਜੋਤਿਸ਼ ਵਿਦਿਆ ਦੇਣ ਦੇ ਬਹਾਨੇ ਗੋਲਡ ਮੈਡਲਿਸਟ ਆ ਜੀ ਅਸੀਂ, ਉਹ ਉਹ ਨਾਲ ਦੀ ਨਾਲ ਆਪਣਾ ਬਿਜ਼ਨਸ ਫਲਾ ਲਿਆ, ਪਰ ਨਾਲ ਦੀ ਨਾਲ ਉਹਨਾਂ ਨੇ ਆਹ ਜਿਹੜਾ ਸਾਧ ਪੁਣਾ ਜਾਂ ਸਾਨ ਪੁਣਾ ਇਹ ਛੱਡਿਆ ਨੀ, ਇਹਨਾਂ ਦੇਸ਼ਾਂ ਦੇ ਵਿੱਚ ਆ ਗਏ, ਉਹਨਾਂ ਨੂੰ ਵੀ ਤੁਸੀਂ ਨਾ ਰੰਜਕ ਦਾਸ ਦੇ ਨਾਂ ਤੇ ਸੰਬੋਧਨ ਕਰਿਆ ਕਰੋ। ਮੈਨੂੰ ਤਾਂ ਇਹ ਕਹਾਣੀ ਇੰਨੀ ਚੰਗੀ ਲੱਗੀ, ਹੋ ਸਕਦਾ ਮੈਂ ਤਾਂ ਪ੍ਰੋਪਰਲੀ ਨਾ ਪੜ੍ਹੀ ਗਈ ਹੋਵੇ, ਕਿਉਂਕਿ ਮੈਂ ਰੇਡੀਓ ਪ੍ਰੋਗਰਾਮ ਅਕਸਰ ਮੈਂ ਬਿਨਾਂ ਸਕ੍ਰਿਪਟ ਤੋਂ ਬੋਲ ਕੇ ਕਰਦਾ। ਸਕ੍ਰਿਪਟ ਦੇ ਵਿੱਚ ਬੰਨ ਕੇ ਸ਼ਬਦ ਬੋਲਣੇ ਤੇ ਖਾਸ ਕਰਕੇ ਜਿਹੜੇ ਕੁਛ ਸ਼ਬਦ ਆ ਉਹ ਜਦੋਂ ਆਪਾਂ ਪੜ੍ਹਦੇ ਹਾਂ, ਪੜ੍ਹਨ ਲੱਗਦੇ ਹਾਂ ਤਾਂ ਉਹ ਇਕੱਲਾ ਬੰਦਾ ਤਾਂ ਬੈਠ ਕੇ ਪੜ੍ਹ ਸਕਦਾ, ਪਰ ਜਦੋਂ ਉਹਨੂੰ ਆਉਣ ਦਾ ਯਾਰ ਬੋਲਣਾ ਤਾਂ ਕੁਛ ਸ਼ਬਦ ਨੇ ਜਿਹੜੇ ਯੋਗ ਲੱਗਦੇ ਨੇ, ਹਾਲਾਂਕਿ ਉਹ ਲਿਖੇ ਹੋਏ ਸ਼ਬਦ ਨੇ, ਤਰਾਜਯੋਗ ਨਹੀਂ, ਉਹ ਸਾਡੀ ਭਾਸ਼ਾ ਦੇ ਵਿੱਚ ਆਉਂਦੇ ਨੇ, ਪਰ ਕਈ ਵਾਰੀ ਬੰਦੇ ਦੀ ਵੋਕੈਬਲਰੀ ਇਸ ਤਰ੍ਹਾਂ ਹੁੰਦੀ ਹੈ ਆਪਾਂ ਉਹੋ ਜਿਹੇ ਸ਼ਬਦ ਬੋਲਦੇ ਵੀ ਨਹੀਂ ਸੁਣਦੇ ਨੀ, ਆਪਾਂ ਨੂੰ ਔਡ ਲੱਗ ਸਕਦੇ। ਮੈਂ ਕੋਸ਼ਿਸ਼ ਤਾਂ ਕੀਤੀ ਹੈ, ਪਰ ਹੁਣ ਜੇ ਨਾ ਹੀ ਉਹਦਾ ਭਾਈ ਰੰਜਕ ਦਾਸ ਆ ਤੇ ਰੰਜਕ ਨੂੰ ਕਰ ਲਓ ਪੁੱਠਾ ਤੇ ਮੈਂ ਕੁਛ ਨੀ ਕਰ ਸਕਦਾ ਉਹਦੇ ਵਿੱਚ। ਤੁਹਾਨੂੰ ਵਕਤ ਲੱਗੇ ਤੇ ਤੁਸੀਂ ਇਹ ਸਾਰੀ ਜਿਹੜੀ ਪੁਸਤਕ ਆ ਉਹਦੀ ਉਹ ਪੜ੍ਹ ਕੇ ਜ਼ਰੂਰ ਵੇਖਿਓ ਜੀ। ਖੈਰ ਮੈਨੂੰ ਦੋਸਤੋ ਤੁਸੀਂ ਪਰਸਨਲ ਫੋਨ ਤੇ ਕਾਲ ਨਾ ਕਰੋ ਤਾਂ ਚੰਗੀ ਗੱਲ ਆ, ਫਿਰ ਡਿਸਟਰਬ ਹੁੰਦਾ ਸਾਡਾ ਜਿਹੜਾ ਇਹ ਸਾਰਾ ਦਾ ਸਾਰਾ ਸਿਸਟਮ ਆ, ਕਿਉਂਕਿ ਫੋਨ ਤੇ ਅਸੀਂ ਬਹੁਤੀ ਵਾਰੀ ਪ੍ਰੋਗਰਾਮ ਆ ਜਿਹੜਾ ਉਹ ਕਰਦੇ ਹੁੰਦੇ ਆ। ਖੈਰ ਦੋਸਤੋ ਤੁਹਾਡਾ ਧੰਨਵਾਦ, ਤੁਸੀਂ ਸਾਡੇ ਪ੍ਰੋਗਰਾਮ ਨੂੰ ਭਰਪੂਰ ਹੰਗਾਰਾ ਦਿੰਦੇ ਹੋ, ਸਵੇਰ ਤੋਂ ਹੀ ਇਸ ਰੇਡੀਓ ਤੋਂ ਚੱਲਦੇ ਪ੍ਰੋਗਰਾਮ ਜਿਹੜੇ ਸੁਣਦੇ ਹੋ, ਤੁਸੀਂ ਆਪਣੀ ਫੀਡਬੈਕ ਵੀ ਦਿੰਦੇ ਰਹਿੰਦੇ ਹੋ। ਸਾਹਿਤ ਆ ਜਿਹੜਾ ਇਹਦੇ ਚ ਵਡਮੁੱਲਾ ਖਜ਼ਾਨਾ ਪਿਆ, ਸਾਡੀਆਂ ਆਦਤਾਂ ਕਿਉਂ ਬਣਦੀਆਂ ਨੇ ਇਹ ਜਿਹੀਆਂ, ਅਸੀਂ ਡੇਰਿਆਂ ਚ ਕਿਉਂ ਜਾਂਦੇ ਹਾਂ, ਇਹਦੇ ਬਾਰੇ ਬਹੁਤ ਸਾਰੀਆਂ ਸਟੋਰੀਜ਼ ਨੇ। ਇਹ ਤਾਂ ਕਹਾਣੀ ਦੇ ਰੂਪ ਚ ਹੀ ਬਹੁਤ ਸਾਰੀਆਂ ਬਹੁਤ ਸਾਰੇ ਆਰਟੀਕਲਸ ਨੇ। ਮੈਂ ਅਕਸਰ ਕਹਿੰਦਾ ਹੁੰਦਾ ਜੇ ਤੁਹਾਨੂੰ ਨਹੀਂ ਆਲੇ ਦੁਆਲੇ ਉਪਲਬਧ ਤਾਂ ਮੇਰੇ ਕੋਲੇ ਕਾਫੀ ਸਾਰਾ ਲਿਟਰੇਚਰ ਹੈਗਾ, ਦੋ ਕਿਤਾਬਾਂ ਹੀ ਪੜ੍ਹ ਲਓ ਤੁਸੀਂ, ਦੇਵ ਦੈਂਤ ਤੇ ਰੂਹਾਂ ਤੇ ਦੇਵ ਪੁਰਸ਼ ਹਾਰ ਗਏ। ਇਹ ਬੇਸਿਕਲੀ ਡਾਕਟਰ ਇਬਰਾਹਿਮ ਟੀ ਕਪੂਰ ਦੀਆਂ ਪੁਸਤਕਾਂ ਨੇ, ਇਹਦਾ ਪੰਜਾਬੀ ਟ੍ਰਾਂਸਲੇਸ਼ਨ ਕੀਤਾ। ਇਹ ਤੁਹਾਡਾ ਸਾਰਾ ਨਜ਼ਰੀਆ ਬਦਲ ਦੇਣਗੀਆਂ, ਇਤਿਹਾਸ ਦੇ ਵਿੱਚ ਕੀ ਕੁਝ ਪਿਆ ਉਹਨੂੰ ਕਿਹੜੇ ਐਂਗਲ ਤੋਂ ਪਰਖਣਾ, ਕਿਵੇਂ ਪਰਖ ਕੇ ਦੇਖਣਾ ਕੀ ਗਲਤ ਸੀ ਕੀ ਠੀਕ ਆ, ਕਿਵੇਂ ਸਾਡਾ ਜਿਹੜਾ ਮਾਇੰਡ ਸੈਟਅਪ ਹੋਈ ਹੋਈ ਆ, ਕਿਵੇਂ ਸਬਕੋਨਸ਼ੀਅਸ ਮਾਇੰਡ ਸਾਡੇ ਗੱਲਾਂ ਵੜਦੀਆਂ ਨੇ। ਹੁਣ ਜੇ ਅਸੀਂ ਛੋਟੇ ਹੁੰਦੇ ਬੱਚੇ ਨੂੰ ਇਹੋ ਜਿਹੜੇ ਰੰਜਕ ਦਾਸ ਨੇ ਬੂਬਨੇ ਸਾਧ ਨੇ ਉਹਨਾਂ ਦੇ ਜਾ ਕੇ ਮੱਥਾ ਟਿਕਾਵਾਂਗੇ, ਗੋਡੀ ਹੱਥ ਲਵਾਵਾਂਗੇ, ਸਾਡੇ ਬੱਚਿਆਂ ਨੇ ਭਾਈ ਉਹੋ ਜਿਹਾ ਹੀ ਬਣਨਾ ਨਾ, ਤੇ ਜੇ ਉਹ ਇੱਥੇ ਆਉਣਗੇ ਵੀ ਅਸੀਂ ਕਹਾਂਗੇ ਸਾਡੇ ਬੱਚੇ ਕੈਨੇਡੀਅਨ ਨੇ, ਪੜ੍ਹੇ ਲਿਖੇ ਨੇ। ਮੈਂ ਦੇਖੇ ਨੇ ਜੀ ਇੱਥੋਂ ਦੇ ਬੱਚਿਆਂ ਦੀ ਵੀ ਜਦੋਂ ਬ੍ਰੇਨ ਵਾਸ਼ ਹੋ ਜਾਂਦੀ ਹੈ ਤੇ ਉਹਨਾਂ ਦਾ ਹਾਲ ਵੀ ਕੀ ਹੁੰਦਾ, ਬਚ ਜੀ ਅਸੀਂ ਇਹਨਾਂ ਤੋਂ ਤੇ ਆਪਣੀ ਜ਼ਿੰਦਗੀ ਸੋਹਣੀ ਬਣੀ ਰਹੂ। ਜਿਹੜੇ ਲੋਕ ਇਹਨਾਂ ਦੇ ਚੱਕਰਾਂ ਚੋਂ ਨਿਕਲ ਗਏ ਨੇ ਉਹਨਾਂ ਦੀ ਜ਼ਿੰਦਗੀ ਕਾਫੀ ਸੋਹਣੀ ਬਣੀ ਆ, ਉਹਨਾਂ ਦੀ ਜ਼ਿੰਦਗੀ ਬਦਲੀ ਆ ਜਿਹਨਾਂ ਦੀ ਇਹਨਾਂ ਨੇ ਬ੍ਰੇਨ ਵਾਸ਼ਿੰਗ ਕੀਤੀ ਆ। ਮੈਂ ਜਿਹੜੀ ਤੁਹਾਨੂੰ ਚਾਰ ਪੰਜ ਗੱਲਾਂ ਇਹ ਸਟੋਰੀ ਦੇ ਵਿੱਚ ਸੁਣਾਈਆਂ ਨੇ, ਕਿਵੇਂ ਇਹ ਐਕਸਪਲੋਇਟ ਕਰਦੇ ਨੇ, ਮੈਂ ਨੀ ਕਹਿ ਰਿਹਾ ਜੀ ਇਹ ਕੋਰਟਸ ਦਾ ਰਿਕਾਰਡ ਕਹਿ ਰਿਹਾ, ਤੇ ਕਿਵੇਂ ਇਹ ਕਤਲ ਕਰਾਉਂਦੇ ਨੇ ਜਿਹੜਾ ਇਹਨਾਂ ਨੂੰ ਐਕਸਪੋਜ਼ ਕਰਨ ਲੱਗਦਾ, ਇਹ ਕੋਈ ਅੱਜ ਲੁਕੀ ਛੁਪੀ ਗੱਲ ਨਹੀਂ ਹੈਗੀ, ਤੁਹਾਨੂੰ ਇਹ ਗੱਲ ਸੋਚਣੀ ਪੈਣੀ ਆ। ਖੈਰ ਬਹੁਤਾ ਸਮਾਂ ਹੋ ਗਿਆ ਜੀ ਆਪਣਾ, ਹੁਣ 2:57 ਤੱਕ ਸਾਡਾ ਸਮਾਂ ਹੁੰਦਾ ਤੇ ਅਸੀਂ ਥੋੜਾ ਜਿਹਾ ਸਮਾਂ ਲੈ ਲਿਆ ਵੱਧ। ਤੁਹਾਡਾ ਬਹੁਤ ਬਹੁਤ ਧੰਨਵਾਦ, ਮੇਰੇ ਨਾਲ ਸੰਪਰਕ ਕਰਨਾ ਹੋਵੇ ਪ੍ਰੋਗਰਾਮ ਤੋਂ ਬਾਅਦ ਚ ਮੇਰਾ ਨੰਬਰ 647-384-36 ਹੈ, ਰਾਣਾ ਜੀ ਦਾ ਨੰਬਰ 905-915-84-84 ਹੈ, ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
The views expressed on the preceding program may not necessarily be those of the owner or management of WTOR radio station.
अमीजान सलाम, पैसे मिल गए?
जीती रहो। हाँ हाँ बेटा, इस बार सैलरी जल्दी मिल गई क्या?
नहीं अम्मी, जूम किए हैं।
जूम? क्या मतलब?
जूम मतलब फास्ट एंड रिलायबल मनी ट्रांसफर। अभी डाउनलोड कीजिए जूम मनी ट्रांसफर ऐप फ्रॉम PayPal, दैट्स XOOM, और अपने मोबाइल से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज।
अब पाकिस्तान पैसे भेजिए सिर्फ चंद क्लिक्स के जरिए।
जूम, अ PayPal सर्विस, तेज आसान और महफूज मनी ट्रांसफर।
कोविड 19 करके सारा काम ऑनलाइन हो गया, ग्रोसरी ऑनलाइन हो गई, ट्यूशन ऑनलाइन हो गई, और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं।
बिल्कुल ठीक सुनिया, ते हुन इना दिया दोनों लोकेशंस खुल गई हैं।
ब्रैम्पटन दे सब तो वड्डे फर्नीचर स्टोर्स विचों एक सोडी फर्नीचर ते हुन कोविड 19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो, स्टोर विच आके सेम फर्नीचर देखो अते सेम प्राइस ते लो, इना दिया दोवें लोकेशंस हुन खुल गई हैं। फॉर मोर information call 9058747171.
اب جبکہ مزید مقامی کاروبار اور خدمات دوبارہ کھل رہے ہیں اور ہجوم میں لوگوں کی تعداد بڑھ کر 10 تک ہو گئی ہے، ہمیں ایک دوسرے کو محفوظ رکھنے کی اپنی کوششیں جاری رکھنی چاہیے۔ جسمانی فاصلہ رکھنے پر عمل کریں، اپنے درمیان 2 میٹر کا فاصلہ رکھیں۔ جب جسمانی فاصلہ رکھنا دشوار ہو تو چہرے کو ڈھانپ کر رکھیں اور کثرت سے ہاتھوں کو دھونا جاری رکھیں۔ اگر آپ کو فکر ہو کہ آپ کو COVID-19 ہو سکتا ہے یا آپ کا سامنا وائرس سے ہوا ہے تو اپنی جانچ کروائیں، گھر کے اندر یا باہر محفوظ رہیں، زندگیاں بچائیں۔ مزید جاننے کے لیے ontario.ca/coronavirus ملاحظہ کریں، اس کے لیے حکومت اونٹیریو کے ذریعے ادائیگی کی گئی ہے۔
We have a townhouse complex coming to Burlington. Superb location right off the QEW and minutes from the lake. It's a very limited release. Prices starting from $699 and closing in November 2021. Bonuses include cap development charges, assignment